ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
The biggest South Asian media group, Y Media.
Y Media.
Y Media has 6 media platforms. Newspaper, Midweek, Radio, South Asian Pulse, Television, South Asian 360 Degrees, Online, SouthAsianDaily.com, Cricket, CPC Intercity Cricket Cup, Events, The Midweek South Asian Awards, The biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
ਰੇਡੀਓ ਵਾਈ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ 'ਚ ਤੁਹਾਡਾ ਸਵਾਗਤ। ਮੈਂ ਹਾਂ ਵਿਨੇ ਸ਼ਰਮਾ। ਅੱਜ ਟੋਰੋਂਟੋ ਦਾ ਤਾਪਮਾਨ 1 ਡਿਗਰੀ ਸੈਂਟੀਗ੍ਰੇਡ ਤੇ ਬਾਰਿਸ਼ ਦੀ 20% ਸੰਭਾਵਨਾ ਤੇ ਚੰਡੀਗੜ੍ਹ ਦਾ ਤਾਪਮਾਨ 12 ਡਿਗਰੀ ਸੈਂਟੀਗ੍ਰੇਡ। ਹਰ ਰੋਜ਼ 10:05 ਤੇ ਅਸੀਂ 15 ਖ਼ਬਰਾਂ ਲੈ ਕੇ ਤੁਹਾਡੇ ਨਾਲ ਮੁਖਾਤਿਬ ਹੁੰਦੇ ਹਨ ਤੇ ਅੱਜ ਪੰਜਾਬ ਤੇ ਪੂਰੇ ਭਾਰਤ 'ਚ ਲੋਹੜੀ ਮਨਾਈ ਜਾ ਰਹੀ ਹੈ। ਮੁਗਲਾਂ ਦੇ ਸ਼ਾਸਨ 'ਚ ਉਹਨਾਂ ਦੇ ਫੌਜੀ 2 ਬ੍ਰਾਹਮਣਾਂ ਦੀ ਕੁੜੀਆਂ ਨੂੰ ਅਗਵਾ ਕਰਕੇ ਲੈ ਗਏ ਸਨ ਤੇ ਜਦ ਇਸ ਗੱਲ ਦਾ ਪਤਾ ਦੁੱਲਾ ਭੱਟੀ ਨੂੰ ਚੱਲਿਆ ਤੇ ਉਹਨੇ ਬੜੀ ਬਹਾਦਰੀ ਦੇ ਨਾਲ ਦੋਨਾਂ ਕੁੜੀਆਂ ਨੂੰ ਵਾਪਿਸ ਛੁਡਾ ਕੇ ਲੈ ਆਇਆ। ਉਸ ਸ਼ਾਮ ਨੂੰ ਦੁੱਲਾ ਭੱਟੀ ਨੇ ਤੇ ਬਾਕੀਆਂ ਨੇ ਖੁਸ਼ੀ ਵਿੱਚ ਜਸ਼ਨ ਮਨਾਇਆ, ਅੱਗ ਬਾਲੀ ਤੇ ਲੋਕ ਗੀਤ ਵੀ ਗਾਏ। ਤਦੋਂ ਤੋਂ ਇੱਕ ਪਰੰਪਰਾ ਰਿਵਾਜ਼ ਚੱਲ ਪਿਆ ਕਿ ਹਰ 13 ਜਨਵਰੀ ਅਸੀਂ ਅੱਗ ਬਾਲ ਕੇ ਰੇਵੜੀਆਂ ਮੂੰਗਫਲੀਆਂ ਨਾਲ ਇਹ ਤਿਉਹਾਰ ਮਨਾਉਂਦੇ ਹਨ। ਸਾਰਿਆਂ ਨੂੰ ਲੋਹੜੀ ਦੀ ਮੁਬਾਰਕ ਤੇ ਆਗਾਜ਼ ਕਰਦੇ ਹਾਂ ਖ਼ਬਰਾਂ ਦੇ ਨਾਲ। ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਮੈਂ ਹਮੇਸ਼ਾ ਤੋਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀਐਮ ਕੈਂਡੀਡੇਟ ਡਿਕਲੇਅਰ ਕਰਨਾ ਚਾਹੁੰਦਾ ਸਨ, ਪਰ ਭਗਵੰਤ ਮਾਨ ਨੇ ਆਪ ਕਿਹਾ ਕਿ ਸਾਨੂੰ ਇਹ ਫੈਸਲਾ ਲੈਣ ਤੋਂ ਪਹਿਲੇ ਲੋਕਾਂ ਵਿੱਚ ਜਾਣਾ ਚਾਹੀਦਾ ਤੇ ਉਹਨਾਂ ਨੇ ਅੱਜ ਇੱਕ ਮੋਬਾਈਲ ਨੰਬਰ ਜਿਹੜਾ ਉਹ ਇਸ਼ੂ ਕੀਤਾ। ਲੋਕ ਆਪਣਾ ਜਿਹੜਾ ਵੀ ਆਪਣੀ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਕੌਣ ਉਹਨਾਂ ਦਾ ਫੇਵਰੇਟ ਕੈਂਡੀਡੇਟ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ, ਉਹ ਜਿਹੜਾ ਉਹ ਸੁਨੇਹਾ ਉੱਥੇ ਲਾਉਣਗੇ ਤੇ ਉਸ ਤੇ ਬਾਅਦ ਜਿਹੜਾ ਫੈਸਲਾ ਹੋਏਗਾ। ਪਰ ਇਹ ਮਹਿਜ ਇੱਕ ਔਪਚਾਰਿਕਤਾ ਮੰਨੀ ਜਾ ਰਹੀ ਹੈ। ਇਹ ਮੰਨਿਆ ਜਾਂਦਾ ਕਿ ਬਹੁਤ ਹੀ ਇਸ ਹਫ਼ਤੇ ਦੇ ਐਂਡ ਤੱਕ ਜਿਹੜਾ ਭਗਵੰਤ ਮਾਨ ਨੂੰ ਸੀਐਮ ਕੈਂਡੀਡੇਟ ਆਪ ਦਾ ਐਲਾਨਿਆ ਜਾ ਸਕਦਾ ਹੈ। ਤੇ ਨਾਲ ਹੀ ਭਾਰਤ ਤੇ ਚਾਈਨਾ ਦੇ ਵਿੱਚ ਜਿਹੜਾ 14th ਰਾਊਂਡ ਆਫ ਮਿਲਟਰੀ ਡਾਇਲੋਗ ਹੋ ਲਿਆ ਸੀ ਉਹ ਦੁਬਾਰਾ ਜਿਹੜਾ ਫੇਲ ਹੋ ਗਿਆ। ਇਸ ਤੋਂ ਪਹਿਲੇ ਵੀ ਜਿੰਨੇ ਵੀ ਵਾਰਤਾਲਾਪ ਹੋਏ ਨੇ ਬਾਇਲੈਟਰਲ ਟਾਕਸ ਦੇ ਉਹ ਸਾਰੇ ਜਿਹੜੇ ਆ ਫੇਲ ਹੋ ਚੁੱਕੇ ਆ। ਤੇ ਨਾਲ ਹੀ ਸੋਨੂ ਸੂਦ ਨੇ ਜਿਹੜਾ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੀ ਭੈਣ ਮਾਲਵਿਕਾ ਸੂਦ ਵਾਸਤੇ ਜਿਹੜਾ ਕੈਂਪੇਨ ਨਹੀਂ ਕਰਨਗੇ। ਤੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਇਲੈਕਸ਼ਨ ਮੀਟਿੰਗ ਜਿਹੜੀ ਹੈ ਉਹ ਚੇਅਰ ਕੀਤੀ ਹੈ। ਵਰਚੁਅਲ ਮੀਟਿੰਗ ਦੇ ਨਾਲ ਵਰਚੁਅਲੀ ਜਿਹੜਾ ਉਹਨਾਂ ਨੇ ਇਹ ਮੀਟਿੰਗ ਜੁਆਇਨ ਕੀਤੀ ਹੈ। ਉੱਥੇ ਪ੍ਰਿਯੰਕਾ ਗਾਂਧੀ ਕਾਫੀ ਰਿਫੋਰਮੇਟਿਵ ਮੈਜਰਸ ਲੈ ਕੇ ਆ ਰਹੇ ਨੇ ਯੂਪੀ ਚੋਣਾਂ ਨੂੰ ਲੈ ਕੇ। ਯੂਪੀ ਦੇ 2022 ਚੋਣਾਂ ਨੂੰ ਲੈ ਕੇ ਅੱਜ ਉਹਨਾਂ ਨੂੰ 125 ਜਿਹੜੇ ਆ ਕੈਂਡੀਡੇਟ ਅਨਾਊਂਸ ਕੀਤੇ ਤੇ ਉਹਨਾਂ ਅੰਦਰ 40% ਜਿਹੜੇ ਕੈਂਡੀਡੇਟਸ ਹੈਗੇ ਆ 50 ਕੈਂਡੀਡੇਟਸ ਜਿਹੜੇ ਹੈਗੇ ਉਹ ਵਿਮੈਨ ਕੈਂਡੀਡੇਟਸ ਮਹਿਲਾਵਾਂ ਹੋਣਗੀਆਂ। ਤੇ ਨਾਲ ਇਹਦੇ ਨਾਲ ਹੀ ਪ੍ਰਿਯੰਕਾ ਗਾਂਧੀ ਨੇ 2017 ਚ ਜਿਹੜੀ ਅਨਾਓ ਰੇਪ ਵਿਕਟਿਮ ਸੀਗੀ ਕੁੜੀ ਉਹਦੀ ਮਦਰ ਨੂੰ ਵੀ ਜਿਹੜਾ ਕਾਂਗਰਸ ਦੀ ਟਿਕਟ ਦਿੱਤੀ ਹੈ। ਤੇ ਨਾਲ ਕੈਪਟਨ ਦੇ ਬਾਅਦ ਜਿਹੜੀ ਹੈ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਵੀ ਜਿਹੜੀ ਹੈ ਰਜਿਸਟਰ ਹੋ ਗਈ ਹੈ ਇਲੈਕਸ਼ਨ ਕਮਿਸ਼ਨ ਦੇ ਨਾਲ ਤੇ ਉਹਨਾਂ ਦਾ ਚੁਣਾਵ ਚਿੰਨ੍ਹ ਹੈਗਾ ਟੈਲੀਫੋਨ। ਤੇ ਅਮਰਿੰਦਰ ਸਿੰਘ ਤੇ ਭਾਜਪਾ ਦੇ ਨਾਲ ਮਿਲ ਕੇ ਚੁਣਾਵ ਲੜਦੇ ਪਏ ਨੇ ਸੁਖਦੇਵ ਸਿੰਘ ਢੀਂਡਸਾ। ਤੇ ਕਾਂਗਰਸ ਵਾਸਤੇ ਜਿਹੜੀ ਹੈ ਬਗਾਵਤ ਦੀ ਆਹਟ ਜਿਹੜੀ ਹੈ ਉਹਨਾਂ ਨੂੰ ਦਿਖਾਈ ਦੇ ਰਹੀ ਹੈ ਕਿਉਂਕਿ 117 ਸੀਟਾਂ ਵਾਸਤੇ ਅਜੇ ਤੱਕ ਕਾਂਗਰਸ ਨੇ ਸੂਚੀ ਨਹੀਂ ਜਾਰੀ ਕੀਤੀ। 117 ਸੀਟਾਂ ਵਾਸਤੇ 1620 ਉਮੀਦਵਾਰ ਹੈਗੇ ਆ, ਦਾਅਵੇਦਾਰ ਹੈਗੇ ਆ ਤੇ ਪਹਿਲੀ ਲਿਸਟ ਅਜੇ ਤੱਕ ਨਹੀਂ ਆਈ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹਨਾਂ ਦੀ ਟਿਕਟ ਕੱਟੀ ਜਾਏਗੀ ਕਿਉਂਕਿ 117 ਤੋਂ ਜ਼ਿਆਦਾ ਤਾਂ ਟਿਕਟਾਂ ਦੇ ਨਹੀਂ ਸਕਦੇ, 1620 ਦਾਅਵੇਦਾਰ ਹੈਗੇ ਆ। ਉਹ ਸਾਰੇ ਜਿੰਨੇ ਨਾਰਾਜ਼ ਡਿਸਗ੍ਰੰਟਲਡ ਫੇਸਿਸ ਹੋਣਗੇ ਉਹ ਕੈਪਟਨ ਦੇ ਵਿੱਚ ਜਿਹੜਾ ਕੈਪਟਨ ਦੀ ਪਾਰਟੀ ਨੂੰ ਜੁਆਇਨ ਕਰ ਸਕਦੇ। ਕੈਪਟਨ ਵੀ ਇਸ ਚੀਜ਼ ਦਾ ਇੰਤਜ਼ਾਰ ਕਰਦੇ ਪਏ ਆ। ਤੇ ਨਾਲ 14 ਜਨਵਰੀ ਨੂੰ ਜਾਰੀ ਹੋਏਗਾ ਉੱਤਰ ਪ੍ਰਦੇਸ਼ ਦੀ ਭਾਜਪਾ ਉਮੀਦਵਾਰਾਂ ਦੀ ਸੂਚੀ। ਯੋਗੀ ਆਦਿੱਤਿਆ ਨਾਥ ਜਿਹੜਾ ਅਯੋਧਿਆ ਤੇ ਚੁਣਾਵ ਲੜ ਸਕਦੇ ਨੇ। ਤੇ ਇਹਦੇ ਨਾਲ ਕਰਨਾਟਕਾ ਗੌਰਮੈਂਟ ਜਿਹੜੀ ਹੈਗੀ ਆ ਉਹਨਾਂ ਨੇ ਇੱਕ ਕਾਫੀ ਫੈਸਟੀਵਲ, ਕਾਫੀ ਫੇਮਸ ਫੈਸਟੀਵਲ ਹੁੰਦਾ ਕਰਨਾਟਕਾ ਦੇ ਅੰਦਰ ਮੈਕੇਡਾਤੂ ਪਦ ਯਾਤਰਾ, ਉਹ ਜਿਹੜੀ ਉਹਨੂੰ ਫਿਲਹਾਲ ਕੋਰੋਨਾ ਕਰਕੇ ਉਹਦਾ ਬੈਨ ਲਾ ਦਿੱਤਾ। ਤੇ ਨਾਲ ਹੀ ਇੰਡੀਆ ਦੇ ਟੋਟਲ ਜਿਹੜੇ ਕੋਵਿਡ ਦੇ ਮਾਮਲੇ ਹੈਗੇ, ਓਮੀਕਰੋਨ ਦੇ ਮਾਮਲੇ ਹੈਗੇ, ਉਹ 5000 ਤੋਂ ਜ਼ਿਆਦਾ ਉੱਪਰ ਚਲੇ ਗਏ ਨੇ ਤੇ 620 ਕੇਸਿਸ ਜਿਹੜੇ ਆ ਹਾਈਐਸਟ ਸਿੰਗਲ ਡੇ ਜੰਪ ਅਜੇ ਤੱਕ 620 ਕੇਸਿਸ ਜਿਹੜੇ ਆ ਉਹ ਸਾਹਮਣੇ ਆਏ ਨੇ। ਤੇ ਅੰਮ੍ਰਿਤਸਰ ਬੇਸਡ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੇ ਉੱਤੇ ਜਿਹੜੀ ਹੈ ਉਹ ਫਿਲਮ ਬਹੁਤ ਜਲਦੀ ਜਿਹੜੀ ਹੈ, ਜਿਹਨਾਂ ਨੇ ਕਿ 65 ਮਾਈਨਰਸ ਨੂੰ ਬਚਾਇਆ ਸੀ ਉਹ ਬਹੁਤ ਜਲਦੀ ਜਿਹੜਾ ਉਹ ਸਾਹਮਣੇ ਆਏਗੀ। ਤੇ ਇਹ ਸੀਗੇ ਅੱਜ ਦੇ ਸਮਾਚਾਰ। ਅਸੀਂ ਹੋਰ ਵੀ ਸਮਾਚਾਰ ਲੈ ਕੇ ਜਿਹੜੇ ਤੁਹਾਡੇ ਨਾਲ ਮੁਖਾਤਿਬ ਹੋਵਾਂਗੇ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਭਾਰਤ ਤੋਂ ਜਿੰਨੇ ਵੀ ਸਮਾਚਾਰ ਹੈਗੇ ਆ, ਦੇਸ਼ ਵਿਦੇਸ਼ ਦੇ ਜਿੰਨੇ ਵੀ ਸਮਾਚਾਰ ਹੈਗੇ ਆ, ਅਸੀਂ 10:05 ਤੇ ਉਹਨਾਂ ਸਾਰੇ ਸਮਾਚਾਰ ਜਿਹੜੇ ਆ ਉਹ ਤੁਹਾਡੇ ਨਾਲ ਜਿਹੜੇ ਆ ਮੁਖਾਤਿਬ ਹੋਣ ਕਿਉਂਕਿ ਤੇ ਅੱਗੇ ਚੱਲ ਕੇ ਵੀ ਸਪੋਂਸਰਸ ਅਸੀਂ ਥੋੜੇ ਜਿਹੇ ਅਨਾਊਂਸ ਕਰਨਗੇ, ਉਸ ਤੇ ਬਾਅਦ ਹੋਰ ਵੀ ਜਿਹੜੀ ਖਬਰਾਂ ਹੈਗੀ ਹੈ ਦੇਸ਼ ਵਿਦੇਸ਼ ਦੀ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਫਿਲਹਾਲ ਵੇਲਾ ਸਪੋਂਸਰਸ ਦਾ। ਪੀਕੇ ਸਵਰਵਾਲ ਪ੍ਰੈਜੈਂਟਸ ਵਾਈ ਮੀਡੀਆਜ਼ ਕਵਰੇਜ ਔਨ ਇੰਡੀਆਜ਼ ਇਲੈਕਸ਼ਨ 2022। ਸਾਡੇ ਟਾਈਟਲ ਸਪੋਂਸਰ ਹੈਗੇ ਆ ਪੀਕੇ ਸਵਰਵਾਲ, 2022 ਦੇ ਭਾਰਤ ਦੇ ਚੋਣਾਂ ਦੇ ਮੁੱਖ ਪ੍ਰਾਯੋਜਕ ਪੀਕੇ ਸਵਰਵਾਲ। ਤੁਸੀਂ ਉਹਨਾਂ ਨੂੰ ਜਾਣਦੇ ਹੋ ਤੇ ਕਾਫੀ ਟਾਈਮ ਦੇ ਤੁਹਾਡਾ ਉਹਨਾਂ ਦਾ ਭਰੋਸਾ ਵੀ ਲਗਾਤਾਰ ਬਣਿਆ ਹੋਇਆ। ਤੁਸੀਂ ਸਵਰਵਾਲ ਟੀਮ ਨੂੰ ਕੰਟੈਕਟ ਕਰ ਸਕਦੇ ਹੋ, ਪੀਕੇ ਸਵਰਵਾਲ ਜੀ ਨੂੰ ਕਾਲਸ ਕਰ ਸਕਦੇ ਹੋ 6472994757। ਤੇ ਅਨੋਖੀ ਇੰਸਪਾਇਰਡ ਬਾਏ ਇੰਡੀਅਨ ਡਾਇਨਿੰਗ ਸਾਡੇ ਮੇਨ ਸਪੋਂਸਰ ਆਫ ਵਾਈ ਮੀਡੀਆਜ਼ ਕਵਰੇਜ ਔਨ ਇੰਡੀਆਜ਼ ਇਲੈਕਸ਼ਨ 2022 ਦੇ ਮੁੱਖ ਚੋਣਾਂ ਦੇ ਪ੍ਰਯੋਜਕ ਅਨੋਖੀ। ਤੇ ਇੰਡੀਅਨ ਜਾਇਕੇ ਦਾ ਜੇ ਤੁਸੀਂ ਲੁਤਫ ਲੈਣਾ ਚਾਹੁੰਦੇ ਹੋ ਅਨੋਖੀ ਇਜ਼ ਦਾ ਪਲੇਸ ਟੂ ਗੋ। ਇਹਨਾਂ ਦੀ ਦੋ ਲੋਕੇਸ਼ਨਸ ਹੈਗੀ ਆ 200 ਕਾਉਂਟੀ ਕੋਰਟ ਬੋਲਵਾਰਡ ਬਰੈਂਪਟਨ ਓਲੈਂਟਰੀਓ ਐਂਡ ਰੇ ਲੋਸਨ ਦਾ ਇੰਟਰਸੈਕਸ਼ਨ ਹੈਗਾ। ਨੰਬਰ ਹੈਗਾ 9054598200। ਤੇ ਦੂਜੀ ਲੋਕੇਸ਼ਨ ਜਿਹੜੀ ਹੈਗੀ ਉਹ ਹੈ 135 ਗੇਟਵੇ ਪਾਰਕ ਡਰਾਈਵ ਯੂਨਿਟ ਨੰਬਰ 3 ਕਿਚਨਰ ਕਿੰਗ ਸਟਰੀਟ ਐਂਡ ਹਾਈਵੇ 8 ਦਾ ਇੰਟਰਸੈਕਸ਼ਨ ਹੈਗਾ। ਨੰਬਰ ਹੈਗਾ 4372341313। ਅਨੋਖੀ ਕਿਉਂਕਿ ਇਹ ਦੇ ਬਿਲੀਵ ਇਨ ਦਾ ਪ੍ਰੋਵਾਈਡਿੰਗ ਐਸਟੀਮ ਗੈਸਟ ਵਿਦ ਐਨ ਅਨਪੈਰਲਲ ਫਾਈਨ ਡਾਇਨਿੰਗ ਐਕਸਪੀਰੀਅੰਸ, ਮੇਜ਼ਬਾਨੀ ਵਾਸਤੇ ਮਸ਼ਹੂਰ ਅਨੋਖੀ। ਤੇ ਉਪਿੰਦਰ ਅਵਸਥੀ ਮੇਨ ਸਪੋਂਸਰ ਆਫ ਵਾਈ ਮੀਡੀਆਜ਼ ਕਵਰੇਜ ਔਨ ਇੰਡੀਆਜ਼ ਇਲੈਕਸ਼ਨ 2022 ਦੇ ਸਾਡੇ ਭਾਰਤ ਦੇ ਇੰਡੀਆ ਦੇ ਚੋਣਾਂ ਵਾਸਤੇ ਦੇ ਮੁੱਖ ਪ੍ਰਾਯੋਜਕ ਉਪਿੰਦਰ ਅਵਸਥੀ ਐਕਸਕਲੂਸਿਵ ਆਫਰ ਲੈ ਕੇ ਆਏ ਨੇ 3+2 ਬੈਡਰੂਮ ਐਂਡ 4 ਵਾਸ਼ਰੂਮ ਹੋਮ। ਕਾਫੀ ਹਾਈ ਐਂਡ ਐਲੀਟ ਮਾਰਕੀਟ ਦੇ ਅੰਦਰ ਇਹ ਪ੍ਰੋਪਰਟੀ ਹੈਗੀ ਆ। ਤੇ ਵਿਦ ਫਿਨਿਸ਼ ਬੇਸਮੈਂਟ ਐਂਡ ਸੈਪਰੇਟ ਐਂਟਰੈਂਸ ਅਲੱਗ ਐਂਟਰੈਂਸ ਹੈਗੀ ਹੈ ਬ੍ਰੈਂਪਟਨ ਚ ਮੇਨ ਇੰਟਰਸੈਕਸ਼ਨ ਆਫ ਕੋਟਰਵੈਲ ਐਂਡ ਹਾਈਵੇ 50 ਤੁਸੀਂ ਕਾਲ ਕਰ ਸਕਦੇ ਹੋ ਉਪਿੰਦਰ ਅਵਸਥੀ ਜੀ ਨੂੰ 6 4 7 3 0 2 8 5 8 9 ਦੇ ਉੱਤੇ LML Mortgage is our main sponsor of Y Media's coverage on India's election 2022. Those are by the Bharat de Chunav de Mukhya Prayojak LML Mortgages. One-stop shop solution. Tuhanu har tarah di jankari itthe mildi hai. Mortgage sambandhit tuhade koi bhi sawal hon. Har sawal jada hai. Oh, tusi itthe puch sakde ho. Apni knowledge hi izafa kar sakde ho. Kyunki tusi mortgage sambandhit jadi hai. Tuhadi queries kaafi hunde ne. Kaafi zehen ch sawal hunde hai. One and only name, Jagdeep Saja. The name you can truly rely upon. Tusi Sale Saja ji nu kaafi time to jande ho. Tusi call kar sakde ho. 416-725-7872. 416-725-7872 ਇਹਨਾਂ ਦੀ ਵੈਬਸਾਈਟ ਤੁਸੀਂ ਵਿਜ਼ਿਟ ਕਰੋ ਵਧੇਰੀ ਜਾਣਕਾਰੀ ਲਈ lmlmortgages.com ਇੰਸ਼ੋਰੈਂਸ ਟਾਈਗਰ ਫਾਰਮ ਫਾਈਨੈਂਸ਼ੀਅਲ ਸਰਵਿਸਿਜ਼ ਤੁਹਾਡੀ ਹਰ ਤਰ੍ਹਾਂ ਦੀ ਜ਼ਰੂਰਤ ਫਾਈਨੈਂਸ਼ੀਅਲ ਸਰਵਿਸਿਜ਼ ਜਿਹੜੀ ਹੈਗੀ ਆ ਤੁਸੀਂ ਕੁਛ ਵੀ ਜਿਹੜਾ ਗਿਆਨ ਲੈਣਾ ਚਾਹੁੰਦੇ ਹੋ ਜਾਂ ਡਿਸਕਸ਼ਨ ਕੋਈ ਕਰਨਾ ਚਾਹੁੰਦੇ ਹੋ ਇੰਸ਼ੋਰੈਂਸ ਟਾਈਗਰ ਨੂੰ ਤੁਸੀਂ ਕਾਲ ਕਰ ਸਕਦੇ ਹੋ 416-293-9495 ਬੈਸਟ ਸਰਵਿਸਿਜ਼ ਤੇ ਕਿਫਾਇਤੀ ਦਾਮ ਇਹਨਾਂ ਦੇ ਹਮੇਸ਼ਾ ਰਹਿੰਦੇ ਨੇ ਇੰਸ਼ੋਰੈਂਸ ਟਾਈਗਰ ਸਾਡੇ ਅਗਲਾ ਸਪੋਂਸਰ ਹੈਗੇ ਆ ਅਨਿਲ ਪੁਰਵਾਨੀ ਰੀਅਲ ਇਸਟੇਟ ਤੋਂ ਤੇ ਜੋ ਤੁਸੀਂ ਕੈਨੇਡਾ ਚ ਨਏ ਹੋ ਜਾਂ ਤੁਸੀਂ ਰੀਸੈਂਟਲੀ ਜਿਹੜੇ ਗ੍ਰੈਜੂਏਸ਼ਨ ਕੀਤੀ ਹੈ ਤੇ ਤੁਸੀਂ ਹਾਊਸ ਜਾਂ ਹੋਮ ਇਨਵੈਸਟਮੈਂਟ ਦਾ ਸੋਚ ਰਹੇ ਹੋ ਤੁਸੀਂ ਅਨਿਲ ਪੁਰਵਾਨੀ ਜੀ ਨੂੰ ਕਾਲ ਕਰੋ 416-427-1905 ਇਹਨਾਂ ਦਾ ਨੰਬਰ ਹੈਗਾ ਤੁਹਾਡੇ ਸਾਰੇ ਕੰਸਰਨ ਜਿਹੜਾ ਉਹ ਐਡਰੈਸ ਕਰਨਗੇ ਵੈਬਸਾਈਟ ਇਹਨਾਂ ਦੀ ਹੈਗੀ ਹੈ condoline.com ਤੇ ਕਾਫੀ ਵਧੀਆ ਹਮੇਸ਼ਾ ਇਹਨਾਂ ਦੀ ਡੈਡੀਕੇਟਿਡ ਟੀਮ ਹੈਗੀ ਹੈ ਤਜਰਬੇਕਾਰ ਹੈਗੀ ਹੈ ਬੈਸਟ ਸਰਵਿਸਿਜ਼ ਐਂਡ ਆਪਣੀ ਜਿਹੜੀ ਮਾਰਕੀਟ ਐਕਸਪਰਟਸ ਹੈਗੇ ਆ condoline.com ਇਹਨਾਂ ਦੀ ਵੈਬਸਾਈਟ ਹੈ 416-427-1905 ਇਹਨਾਂ ਦਾ ਨੰਬਰ ਹੈਗਾ ਤੇ ਵਾਪਿਸ ਅਸੀਂ ਰੁੱਖ ਕਰ ਲਏ ਖਬਰਾਂ ਦੇ ਕੋਲ ਅੱਜ ਭਾਰਤ ਚ ਕੀ ਹੋਇਆ ਕੀ ਡਿਵੈਲਪਮੈਂਟ ਜਿਹੜੀ ਹੈ ਭਾਰਤ ਤੇ ਵਿਦੇਸ਼ ਚ ਜਿਹੜਾ ਉਹ ਸਭ ਅਸੀਂ ਤੁਹਾਡੇ ਨਾਲ 10:05 ਤੋਂ ਜਿਹੜੀ ਆ ਵੀ ਸ਼ੇਅਰ 15 ਨਿਊਜ਼ ਐਵਰੀ ਡੇ ਐਵਰੀ ਮਾਰਨਿੰਗ ਐਟ 10:05 ਵਿਦ ਯੂ ਤੇ ਖਬਰਾਂ ਇੱਕ ਵਾਰ ਫਿਰ ਤੋਂ ਕਿਊਬੈਕ ਦੇ ਅੰਦਰ ਕਾਫੀ ਹੋੜ ਲੱਗੀ ਹੋਈ ਹੈ ਕਿ ਅਸੀਂ ਐਵਰੀਬਡੀ ਵਾਂਟਸ ਟੂ ਲੌਗ ਇਨ ਕਿ ਜਿੰਨਾ ਜਲਦੀ ਜਦ ਤੋਂ ਇਹ ਅਨਵੈਕਸੀਨੇਟਿਡ ਟੈਕਸ ਦੀ ਗੱਲ ਆਈ ਹੈ ਤੇ ਉੱਥੇ ਜਿਹੜਾ ਹੈ ਸਾਈਨ ਅਪ ਕਾਫੀ ਲੋਕਾਂ ਨੇ ਜਿਹੜੀ ਹੈ ਫਸਟ ਡੋਜ਼ ਵਾਸਤੇ ਅਪੁਆਇੰਟਮੈਂਟ ਵਾਸਤੇ ਜਿਹੜੀ ਹੈ ਤਾਦਾਦ ਉਹਨਾਂ ਦੀ ਵੱਧ ਗਈ ਹੈ ਹਾਲਾਂਕਿ ਫੈਡਰਲ ਸਰਕਾਰ ਵੱਲੋਂ ਜਿਹੜਾ ਇੱਕ ਅਲੱਗ ਰੁੱਖ ਇਹਦੇ ਤੇ ਜਿਹੜਾ ਅਪਣਾਇਆ ਗਿਆ ਤੇ ਆਸਟ੍ਰੇਲੀਆ ਨੇ ਵੀ ਜਿਹੜਾ ਕੋਵਿਡ-19 ਇਨਫੈਕਸ਼ਨ ਰਿਕਾਰਡ ਹਾਈ ਜਿਹੜੇ ਆ ਨੋਟਿਸ ਕੀਤੇ ਆ ਖਾਸ ਕਰਕੇ ਓਮੀਕ੍ਰੋਨ ਦੇ ਜਿਹੜੇ ਆ ਹਾਲਾਂਕਿ ਆਸਟ੍ਰੇਲੀਆ ਨਿਊਜ਼ੀਲੈਂਡ ਵਾਰ ਵਨ ਆਫ ਦੋਜ਼ ਕੰਟਰੀ ਜਿੱਥੇ ਕਿ ਬੜੀ ਉਹਨਾਂ ਨੇ ਬੜੇ ਤਿੱਖੇ ਤੇ ਬੜੇ ਸਟ੍ਰਿਕਟਲੀ ਕੋਵਿਡ ਜਾਂ ਡੈਲਟਾ ਵੈਲੀ ਨੂੰ ਲੈ ਕੇ ਕਾਫੀ ਜਿਹੜੀ ਸਟ੍ਰਿਕਟ ਉਹਨਾਂ ਨੇ ਪੂਰਾ ਦਾ ਪੂਰਾ ਲਾਜ਼ ਨੂੰ ਇੰਪਲੀਮੈਂਟ ਕੀਤਾ ਸੀ ਪਰ ਇਸ ਟਾਈਮ ਆਸਟ੍ਰੇਲੀਆ ਵੀ ਜਿਹੜਾ ਤਗੜੇ ਓਮੀਕ੍ਰੋਨ ਦੀ ਚਪੇਟ ਚ ਆ ਗਿਆ ਤੇ ਉੱਥੇ ਹੀ ਐਕਸ ਐਨਵੋਏ ਚਾਈਨਾ ਦੇ ਇੱਕ ਫਾਰਮਰ ਐਨਵੋਏ ਨੇ ਜਿਹੜਾ ਚਾਈਨਾ ਨੂੰ ਵਾਰਨ ਕੀਤਾ ਹੈ ਉਹਨਾਂ ਨੇ ਜਿਹੜੀ ਖਾਸ ਕਰਕੇ ਜਿਹੜੀ ਡਿਪਲੋਮੈਸੀ ਹੈਗੀ ਆ ਜਿਹੜਾ ਉਹਨਾਂ ਨੇ ਫੋਰਨ ਕੰਟਰੀਜ਼ ਦੇ ਨਾਲ ਜਿਹੜਾ ਵਾਰਤਾਲਾਪ ਹੈਗਾ ਬਾਇਲੇਟਰਲ ਰਿਲੇਸ਼ਨਸ ਨੂੰ ਲੈ ਕੇ ਉਹਦਾ ਉਹਨੇ ਮੁੱਖ ਹਾਲ ਉੜਾਇਆ ਤੇ ਉਹਨੂੰ ਕਿਹਾ ਵੁਲਫ ਵਾਰ ਡਿਪਲੋਮੈਸੀ ਉਹਨੇ ਕਿਹਾ ਕਿ ਇਟਸ ਨੋਟ ਵਰਕਿੰਗ ਐਟ ਆਲ ਤੇ ਨਾਰਥ ਕੋਰੀਆ ਨੇ ਜਿਹੜਾ ਉਹਨਾਂ ਨੇ ਕਲੇਮ ਕੀਤਾ ਕਿ ਉਹਨਾਂ ਨੇ ਬੜੇ ਸਕਸੈਸਫੁਲੀ ਜਿਹੜੀ ਆ ਹਾਈਪਰਸੋਨਿਕ ਮਿਜ਼ਾਈਲ ਦਾ ਉਹਨਾਂ ਨੇ ਨਿਰੀਕਸ਼ਣ ਕਰ ਲਿਆ ਤੇ ਰਿਫਟ ਵਿਦ ਰਸ਼ੀਆ ਜਿਹੜਾ ਨੈਟੋ ਦਾ ਯੂਕਰੇਨ ਟਾਕਸ ਦੇ ਬਾਰੇ ਉਹਨਾਂ ਦਾ ਜਿਹੜਾ ਪੂਰਾ ਦਾ ਪੂਰਾ ਰੁੱਖ ਹੈਗਾ ਉਹ ਕਿਹਾ ਕਿ ਰਸ਼ੀਆ ਦੇ ਨਾਲ ਜਿਹੜੀ ਵੀ ਇਹ ਮਾਮਲਾ ਚੱਲਦਾ ਪਿਆ ਇਹਦੇ ਨਾਲ ਜਿਹੜਾ ਜੇ ਇੱਕ ਵਾਰੀ ਗੈਪ ਪੈ ਗਿਆ ਇਸ ਗੈਪ ਨੂੰ ਜਿਹੜਾ ਫਿਲਅਪ ਕਰਨਾ ਨੈਟੋ ਵਾਸਤੇ ਜਿਹੜਾ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਏਗਾ ਰਸ਼ੀਆ ਵਾਸਤੇ ਵੀ ਈਵਨ ਫੋਰ ਦਾ ਨੈਟੋ ਮੈਂਬਰਸ ਆਲਸੋ ਸਿਗਨੀਫਾਈਂਗ ਕਿ ਜਿਹੜੀ ਟੈਨਸ਼ਨ ਹੈਗੀ ਹੈ ਨੈਟੋ ਮੈਂਬਰਸ ਅਤੇ ਰਸ਼ੀਆ ਦੇ ਵਿੱਚ ਜਿਹੜੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਨੇ ਅਤੇ ਨਾਲ ਹੀ ਬਾਇਡਨ ਨੇ ਜਿਹੜੀ ਹੈ ਫਸਟ ਸੈਂਕਸ਼ਨਸ ਜਿਹੜਾ ਨਾਰਥ ਕੋਰੀਆ 'ਤੇ ਲਾ ਦਿੱਤੀ ਹੈ ਯੂ ਐੱਸ ਨੇ ਉਹਨਾਂ ਦਾ ਜਿਹੜਾ ਵੈਪਨਸ ਪ੍ਰੋਗਰਾਮ ਸੀਗਾ ਉਸ ਨੂੰ ਲੈ ਕੇ ਇਹ ਸੈਂਕਸ਼ਨਸ ਫਸਟ ਸੈਂਕਸ਼ਨਸ ਜਿਹੜੀਆਂ ਲੱਗੀਆਂ ਨੇ ਮੰਨਿਆ ਇਹ ਜਾ ਰਿਹਾ ਕਿ ਹੋਰ ਵੀ ਜਿਹੜੀ ਹੈ ਜੇ ਨੈਗੋਸ਼ੀਏਸ਼ਨਸ ਅੱਗੇ ਨਹੀਂ ਹੁੰਦੀਆਂ ਜਾਂ ਕੋਈ ਕਮਿਊਨੀਕੇਸ਼ਨ ਲਾਈਨਸ ਐਸਟੈਬਲਿਸ਼ ਨਹੀਂ ਹੁੰਦੀਆਂ ਯੂ ਐੱਸ ਔਰ ਬਾਇਡਨ ਕੈਨ ਇੰਪੋਜ਼ ਮੋਰ ਸੈਂਕਸ਼ਨਸ ਔਨ ਨਾਰਥ ਕੋਰੀਆ ਅਤੇ ਉੱਥੇ ਹੀ ਯੂ ਐੱਸ ਜਿਹੜਾ ਹੈਗਾ ਬਾਇਡਨ ਸਰਕਾਰ ਜੋ ਬਾਇਡਨ ਸਰਕਾਰ ਉਹ ਡਿਸਕਰੇਜ ਕਰ ਲਈ ਹੈ ਇੰਡੀਆ ਨੂੰ ਕਿ ਤੁਸੀਂ ਕਿ ਭਾਰਤ ਸਰਕਾਰ ਨੂੰ ਜਿਹੜਾ ਹੈ S-400 ਮਿਜ਼ਾਈਲ ਡਿਫੈਂਸ ਸਿਸਟਮ ਉਹ ਰਸ਼ੀਆ ਤੋਂ ਨਹੀਂ ਲੈਣਾ ਚਾਹੀਦਾ ਇਹਦੇ ਪਿੱਛੇ ਕੀ ਵਜ੍ਹਾ ਹੈਗੀ ਹੈ ਉਹ ਕਿਉਂ ਯੂ ਐੱਸ ਚਾਹੁੰਦਾ ਹੈ ਕਿ ਭਾਰਤ ਜਿਹੜਾ ਉਹ ਵਿਸਲੇ ਜਿਹੜਾ S-400 ਮਿਜ਼ਾਈਲ ਡਿਫੈਂਸ ਸਿਸਟਮ ਹੈਗਾ, ਇਹ ਨਹੀਂ ਖਰੀਦੇ ਰਸ਼ੀਆ ਤੋਂ, ਜਿੱਥੇ ਕਿ ਭਾਰਤ ਦੀ ਟੈਨਸ਼ਨਸ ਲਗਾਤਾਰ ਜਿਹੜੀ ਚਾਈਨਾ ਦੇ ਨਾਲ ਵੱਧਦੀ ਪਈ ਹੈ। ਅੱਜ ਹੀ ਜਿਹੜਾ 14th ਰਾਊਂਡ ਆਫ ਮਿਲਟਰੀ ਟਾਕ ਸੀਗਾ ਉਹ ਵੀ ਫੇਲ ਹੋ ਗਿਆ, ਤੇ ਇਹਦੇ ਨਾਲ ਜਿੱਥੇ ਕਿ ਭਾਰਤ ਦਾ ਇੱਕ ਸਟੈਂਡ, ਕੜਾ ਸਟੈਂਡ ਚਾਈਨਾ ਦੇ ਅਗੇਂਸਟ ਜਿਹੜਾ ਹੈਗਾ ਉਹ ਤੇ ਸਾਹਮਣੇ ਆਉਂਦਾ ਹੀ ਆਉਂਦਾ ਹੈਗਾ, ਪਰ ਇਹ ਵੀ ਪਤਾ ਲੱਗਦਾ ਕਿ ਜਿਹੜਾ US ਦਾ ਜਿਹੜਾ ਰੁੱਖ ਹੈਗਾ, US ਦਾ ਜਿਹੜਾ ਰੁੱਖ ਹੋਗਾ ਭਾਰਤ ਤੋਂ ਲੈ ਕੇ, ਵਾਈ ਇਜ਼ US ਟ੍ਰਾਇੰਗ ਟੂ ਡਿਸਕਰੇਜ ਇੰਡੀਆ ਫਰੋਮ ਐਕੁਆਇਰਿੰਗ, ਕਿਉਂਕਿ ਇੰਡੀਆ ਨੂੰ ਜੇ ਆਪਣੀ ਫੋਰਸਿਸ ਨੂੰ ਸਸ਼ਕਤ ਕਰਨਾ, ਉਹਨਾਂ ਨੂੰ ਇਨਫਰਾਸਟ੍ਰਕਚਰ ਜਿਹੜਾ ਆਪਣਾ ਸੈਨਿਆ ਇਨਫਰਾਸਟ੍ਰਕਚਰ, ਮਿਲੀਟਰੀ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਡੈਫੀਨੇਟਲੀ ਉਹਨਾਂ ਨੂੰ ਇਕਵਿਪ ਕਰਨਾ ਹੀ ਪੈਣਾ। ਅਸੀਂ ਅੱਗੇ ਜਾ ਕੇ ਇਸ ਗੱਲ ਦੇ ਉੱਤੇ ਵੀ ਚਰਚਾ ਕਰਾਂਗੇ, ਡੁੱਗੇ ਵਿਸ਼ਲੇਸ਼ਣ ਜਿਹੜੇ ਸਾਡੇ ਪੈਨਲਿਸਟ, ਸਾਡੇ ਐਕਸਪਰਟਸ ਜਿਹੜੇ ਆ ਉਹ ਆਪਣੀ ਰਾਏ ਤੁਹਾਡੇ ਨਾਲ ਜਿਹੜਾ ਜ਼ਰੂਰ ਸ਼ੇਅਰ ਕਰਾਂਗੇ, ਤੇ ਅਸੀਂ ਹੋਰ ਵੀ ਜਿਹੜੀ ਆ ਗੱਲਬਾਤ ਤੁਹਾਡੇ ਨਾਲ ਜਾਰੀ ਰੱਖਾਂਗੇ। ਫਿਲਹਾਲ ਸਾਡੇ ਨਾਲ ਰਾਜਵੀਰ ਜੀ ਆਈ ਐਕਸਪਰਟ ਆਪਟੀਕਲ ਤੋਂ ਸਾਡੇ ਨਾਲ ਕਨੈਕਟਡ ਹੈਗੇ ਆ, ਤੇ ਰਾਜਵੀਰ ਜੀ ਵੈਲਕਮ ਟੂ ਦਾ ਸ਼ੋ।
ਹਾਈ, ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਐਂਡ ਵੈਰੀ ਹੈਪੀ ਲੋਹੜੀ ਟੂ ਯੂ ਐਂਡ ਟੂ ਆਲ ਆਰ ਲਿਸਨਰਸ। ਰਾਜਵੀਰ ਜੀ, ਤੇ ਸਾਨੂੰ ਥੋੜਾ ਦੱਸੋ ਆਪਣੀ ਸਰਵਿਸਿਜ਼ ਬਾਰੇ। ਆਈ ਐਕਸਪਰਟ ਆਪਟੀਕਲਸ ਦਾ ਕਾਫੀ ਨਾਮ ਸੁਣਿਆ, ਸੋ ਵਾਟ ਕਾਈਂਡ ਆਫ ਸਰਵਿਸਿਜ਼ ਯੂ ਆਫਰ, ਐਂਡ ਬਿਲਿੰਗ ਦਾ ਵੀ ਨਾਲ ਦੱਸਿਓ ਕਿ ਜਿਹੜਾ ਇੰਸ਼ੋਰੈਂਸ ਤੋਂ ਸਿੱਧਾ ਜਾਂਦੀ ਹੈ ਜਾਂ ਕੰਜ਼ਿਊਮਰ ਦਾ ਪਰਸਨ ਹੈਜ਼ ਟੂ ਪੇ ਇਨ ਪਰਸਨ। ਜੀ
ਹਾਂਜੀ, ਸੋ ਆਪਣੀ ਇੰਸ਼ੋਰੈਂਸ ਤਾਂ ਮੋਸਟਲੀ ਅਸੀਂ ਡਾਇਰੈਕਟਲੀ ਡੀਲ ਕਰਦੇ ਹਾਂ ਸਾਰੀ ਇੰਸ਼ੋਰੈਂਸ ਕੰਪਨੀ ਨਾਲ, ਸੋ ਤੁਹਾਨੂੰ ਸਿਰਫ ਕਾਰਡ ਲੈ ਕੇ ਆਉਣਾ ਇੰਸ਼ੋਰੈਂਸ ਦਾ, ਤੇ ਅਸੀਂ ਡਾਇਰੈਕਟਲੀ ਡੀਲ ਕਰ ਲਾਂਗੇ ਉਹਨਾਂ ਨਾਲ। ਐਂਡ ਯਾ ਸਰਵਿਸਿਜ਼, ਸੋ ਤੁਹਾਨੂੰ ਜੇ ਪ੍ਰੋਗਰੈਸਿਵ ਲੈਂਸਿਸ, ਸਿੰਗਲ ਵਿਜ਼ਨ ਲੈਂਸਿਸ ਤੇ ਪ੍ਰੋਮੋਸ਼ਨ ਚੱਲ ਰਹੀ ਆ, ਸੋ ਇਫ ਯੂ ਵਾਂਟ ਸਿੰਗਲ ਵਿਜ਼ਨ ਲੈਂਸਿਸ, ਬੇਸਿਕ ਲੈਂਸਿਸ, ਤੁਹਾਨੂੰ ਫ੍ਰੀ ਡਿਜ਼ਾਈਨਰ ਫ੍ਰੇਮਸ ਮਿਲ ਜਾਣਗੇ। ਦੋ ਪੇਅਰ ਲਓਗੇ ਤਾਂ 149 ਡੀਲ ਮਿਲ ਜੂਗੀ ਸਿੰਗਲ ਵਿਜ਼ਨ ਬੇਸਿਕ ਲੈਂਸਿਸ ਦੀ, ਤੇ ਪ੍ਰੋਗਰੈਸਿਵ ਲੈਂਸਿਸ ਦੇ ਵਿੱਚ ਤੁਹਾਨੂੰ ਵਨ ਡਿਜ਼ਾਈਨਰ ਫ੍ਰੀ ਫਰੇਮ ਮਿਲ ਜਾਏਗਾ 199 ਵਿਦ ਲੈਂਸਿਸ, ਸੋ ਬੇਸਿਕਲੀ ਤੁਹਾਨੂੰ ਫਰੇਮ ਪੇਅਰ ਫ੍ਰੀ ਮਿਲ ਰਿਹਾ ਡੀਲ ਦੇ ਵਿੱਚ। ਐਂਡ ਔਨ ਦਾ ਟੋਪ ਤੁਹਾਨੂੰ ਕੋਟਿੰਗਸ ਵੀ ਫ੍ਰੀ ਕਰ ਰਹੇ ਹਾਂ ਇਸ ਹਫ਼ਤੇ, ਅਸੀਂ ਕੋਟਿੰਗਸ ਵੈਸੇ ਐਕਸਟਰਾ ਹੁੰਦੀ ਹੈ, ਇਸ ਹਫ਼ਤੇ ਅਸੀਂ ਕੋਟਿੰਗਸ ਵੀ ਫ੍ਰੀ ਕਰ ਰਹੇ ਹਾਂ। ਸੋ ਯਾ, ਡਾਕਟਰ ਸਾਡੇ ਕੋਲ ਹੁੰਦੇ ਨੇ, ਅੱਜ ਵੀ ਹੈਗੇ ਨੇ ਡਾਕਟਰ, ਫਰਾਈਡੇ ਨੂੰ, ਸੈਟਰਡੇ ਨੂੰ, ਸੰਡੇ ਨੂੰ, ਸਾਰੇ ਦਿਨ ਡਾਕਟਰ ਹੈਗੇ ਨੇ। ਜੇ ਤੁਸੀਂ ਚਾਹੁੰਦੇ ਹੋ ਸਾਨੂੰ ਬੁੱਕ, ਸਾਡੇ ਨਾਲ ਬੁੱਕ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ। ਸੋ ਸਾਡਾ ਫੋਨ ਨੰਬਰ ਹੈਗਾ ਹੈ 905-454-3383। ਮੈਂ ਦੁਬਾਰਾ ਬੋਲ ਦਿੰਦੀ ਹਾਂ, 905-454-3383। ਤੇ ਲੋਕੇਸ਼ਨ ਸਾਡੀ ਹੈਗੀ ਆ 20 ਰਿਵਰਮੌਂਟ ਰੋਡ, ਯੂਨਿਟ B11, ਬਰੈਂਪਟਨ ਦੇ ਵਿੱਚ ਆ, ਮਿਸਿਸਾਗਾ ਤੇ ਸਟੀਲਸ ਨੂੰ ਕ੍ਰੋਸ ਕਰਕੇ, ਮਿਸਿਸ ਸਟੀਲਸ ਐਂਡ ਰਿਵਰਮੌਂਟ ਦਾ ਇੰਟਰਸੈਕਸ਼ਨ ਪੈਂਦਾ ਹੈ ਜਿਹੜਾ, ਉਹ ਵਾਲਾ ਹੋਊਗਾ ਸਾਡਾ ਇੰਟਰਸੈਕਸ਼ਨ।
ਬਿਲਕੁਲ ਰਾਜਵੀਰ ਜੀ, ਅਸੀਂ ਡੈਫੀਨੇਟਲੀ ਤੁਹਾਡੇ ਕੋਲ ਜ਼ਰੂਰ, ਮੈਂ ਤੇ ਆਪ ਤੁਹਾਡੇ ਕੋਲ ਜ਼ਰੂਰ ਵਿਜ਼ਿਟ ਕਰਾਂਗਾ, ਕਿਉਂਕਿ ਅਸੀਂ ਸਾਡੀ ਸਕਰੀਨ ਪ੍ਰੈਜ਼ੈਂਸ ਜਿਹੜੀ ਹੈ ਮੋਬਾਈਲ ਜਾਂ ਲੈਪਟੋਪ ਤੇ ਇੰਨੀ ਜ਼ਿਆਦਾ ਹੁੰਦੀ ਹੈ, ਦੈਟਸ ਐਕਚੁਅਲੀ ਜਿਹੜਾ ਉਹ ਬਾਰ ਬਾਰ ਸਾਨੂੰ ਆਪਟੀਸ਼ੀਅਨਸ ਕੋਲ ਜਾਣਾ ਹੀ ਪੈਂਦਾ ਹੈ। ਜੀ, ਤੁਹਾਡਾ ਨੰਬਰ ਹੈਗਾ 905।
ਹਾਂਜੀ, 905-454-3383, 905-454-3383।
ਜੀ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ, ਥੈਂਕ ਯੂ ਸੋ ਮਚ।
ਨੋ ਪ੍ਰੋਬਲਮ, ਥੈਂਕ ਯੂ।
ਇਹਦੇ ਨਾਲ ਹੀ ਸਾਡੇ ਲਿਸਨਰਸ ਜਿਹੜੇ ਹੈਗੇ ਆ, ਹਰ ਰੋਜ਼ ਦੀ ਤਰ੍ਹਾਂ ਯੁੱਧਵੀਰ ਜਸਵਾਲ ਜੀ ਤੁਹਾਡੇ ਨਾਲ ਮੁਖਾਤਿਬ ਇਸ ਪ੍ਰੋਗਰਾਮ ਦੇ ਅੰਦਰ ਸ਼ਮੂਲੀਅਤ ਕਰਦੇ ਆ। ਵੈਲਕਮ ਯੁੱਧਵੀਰ ਜਸਵਾਲ ਜੀ, ਵੈਲਕਮ ਟੂ ਦਾ ਸ਼ੋ।
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁੱਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com. South Asian
ਆਉਂਦੀਆਂ ਨੇ ਲੋਹੜੀਆਂ ਮਨਾਉਂਦੀਆਂ ਨੇ ਜੋੜੀਆਂ, ਭੈਣਾਂ ਪਈਆਂ ਗਾਉਂਦੀਆਂ, ਭਰਾਵਾਂ ਦੀਆਂ ਘੋੜੀਆਂ, ਜੋੜੀਆਂ ਦੇ ਸ਼ਗਨ ਮਨਾ।
ਓ ਜੀ, ਫਿਰ ਆ ਗਈ ਭੰਗੜੇ ਦੀ ਵਾਰੀ, ਲੋਹੜੀ ਮਨਾਉਣ ਦੀ ਕਰ ਲੋ ਤਿਆਰੀ। ਲੋਹੜੀ ਦੀਆਂ ਲੱਖ ਲੱਖ ਵਧਾਈਆਂ, ਵਾਈ ਮੀਡੀਆ ਵਿਸ਼ਸ ਐਵਰੀਵਨ ਅ ਵੈਰੀ ਹੈਪੀ ਲੋਹੜੀ।
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਦੇ ਉੱਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ, ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਸਭ ਤੋਂ ਪਹਿਲਾਂ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਅੱਗੇ ਸਾਡੀ ਇਹੀ ਦੁਆ ਹੈ ਕਿ ਇਹ ਤਿਉਹਾਰ ਇਸੇ ਤਰ੍ਹਾਂ ਤੁਹਾਡੀ ਝੋਲੀ ਦੇ ਵਿੱਚ ਖੁਸ਼ੀਆਂ ਲੈ। ਗੋਡ ਬਲੈਸ ਯੂ ਆਲ। ਕੀ ਹਾਲ ਚਾਲ ਹੈ ਵਿਨੇ ਜੀ ਤੁਹਾਡਾ? ਲੋਹੜੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਰ।
ਤੁਹਾਨੂੰ ਵੀ ਮੁਬਾਰਕਾਂ ਜੀ ਤੇ ਨਾਲ ਹੀ ਸਾਰੇ ਕੈਨੇਡੀਅਨ ਭੈਣ ਭਰਾਵਾਂ ਨੂੰ ਵੀ ਮੁਬਾਰਕਾਂ ਜੀ।
ਬਿਲਕੁਲ, ਔਰ ਵਿਨੇ ਜੀ ਜਿੱਥੇ ਖਬਰਾਂ ਦਾ ਸਿਲਸਿਲਾ ਤੁਸੀਂ ਜਾਰੀ ਰੱਖਿਆ, ਅਸੀਂ ਦੱਸ ਦਿੱਤਾ ਹੈ ਕਿ 10 ਵਜੇ ਜੇ ਤੁਸੀਂ ਪ੍ਰੋਗਰਾਮ ਆਨ ਕਰ ਲੈਂਦੇ ਹੋ ਤੇ 10 ਵਜੇ ਤੋਂ ਲੈ ਕੇ 10:30 ਤੱਕ ਘੱਟ ਤੋਂ ਘੱਟ 15 ਖਬਰਾਂ ਤੇ ਸ਼ੁਰੂ ਸੀ, 10:05 ਤੇ ਵਿਨੇ ਜੀ ਦੇ ਦਿੰਦੇ ਨੇ 15 ਖਬਰਾਂ, ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ 15 ਖਬਰਾਂ 'ਚ 8-10 ਖਬਰਾਂ ਦਾ ਹੋਰ ਇਜ਼ਾਫਾ ਕਰ ਦਿੱਤਾ ਜਾਏ ਤਾਂ ਕਿ ਤੁਹਾਨੂੰ 10 ਤੋਂ 10:30 ਦੇ ਵਿੱਚ ਤਕਰੀਬਨ 20-25 ਖਬਰਾਂ, ਯਾਨੀ ਕਿ ਹਰ ਮਿੰਟ ਦੇ ਵਿੱਚ ਇੱਕ ਖਬਰ ਜਿਹੜੀ ਹੈ ਤੁਹਾਨੂੰ ਮਿਲ ਜਾਏ। ਲੇਕਿਨ ਪਹਿਲਾਂ ਵਿਨੇ ਜੀ, ਸਾਊਥ ਅਫਰੀਕਾ ਦੇ ਵਿੱਚ ਲੱਗ ਰਿਹਾ ਹੈ ਕਿ ਸੁਪਨਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਮੈਨੂੰ, ਮੈਨੂੰ ਨਹੀਂ ਪਤਾ ਤੁਹਾਡਾ ਕੀ ਵਿਚਾਰ ਹੈ। ਇਹ ਜੋ ਮੁਕਾਬਲਾ ਇਸ ਸਮੇਂ ਚੱਲ ਰਿਹਾ ਹੈ, ਲਾਈਵ ਜੋ ਮੁਕਾਬਲਾ ਚੱਲ ਰਿਹਾ, ਉਹਦੇ ਵਿੱਚ ਇੱਕ ਵਾਰ ਫਿਰ ਇੰਡੀਆ ਪਿੱਛੇ ਜਾਂਦਾ ਨਜ਼ਰ ਆ ਰਿਹਾ ਹੈਗਾ, ਜਿਹਦੇ ਵਿੱਚ ਕਿ ਇੰਡੀਆ ਨੇ 223 ਬਣਾਏ ਪਹਿਲੀ ਇਨਿੰਗਸ 'ਚ, ਸਾਊਥ ਅਫਰੀਕਾ ਨੇ 210, 198 ਦੇ ਉੱਤੇ ਇੰਡੀਆ ਦੀ ਪਾਰੀ ਸਿਮਟ ਗਈ। ਸੋ ਜ਼ਿਆਦਾ ਕੁਛ ਨਹੀਂ ਹੋ ਸਕਿਆ, ਟਾਰਗੇਟ 212 ਦਾ, 212 ਕੋਈ ਬਹੁਤਾ ਬੜਾ ਟਾਰਗੇਟ ਨਹੀਂ ਹੈ। ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਕਿ 280+ ਦਾ ਜਿਹੜਾ ਟਾਰਗੇਟ ਹੈ ਹੋਣਾ ਚਾਹੀਦਾ ਜੇ ਤੁਸੀਂ ਕੋਈ ਵੀ ਚਾਂਸ, ਇਫ ਯੂ ਵਾਂਟ ਟੂ ਹੈਵ ਐਨੀ ਚਾਂਸ ਆਫ ਵਿਨਿੰਗ ਦਿਸ ਗੇਮ। ਸੋ ਸਾਊਥ ਅਫਰੀਕਾ ਫਿਲਹਾਲ ਸਿਰਫ 1 ਵਿਕਟ ਉਹਨਾਂ ਦੀ ਗਿਰੀ ਹੈ ਔਰ 60 ਰਨ ਉਹਨਾਂ ਨੇ ਬਣਾ ਲਏ ਨੇ। ਮੈਨੂੰ ਮੁਸ਼ਕਿਲ ਲੱਗ ਰਿਹਾ ਜੀ, ਜੇ ਵਿਕਟ ਜਲਦੀ ਨਹੀਂ ਲਈਆਂ, ਜਲਦੀ 3-4 ਵਿਕਟ, 1-2 ਨਹੀਂ ਜੀ, ਘੱਟ ਤੋਂ ਘੱਟ 3-4 ਵਿਕਟ ਚਾਹੀਦੀਆਂ ਨੇ। ਜੇ 3-4 ਵਿਕਟ ਜਲਦੀ ਜਲਦੀ ਨਹੀਂ ਲਈਆਂ ਤੇ ਮਾਮਲਾ ਮੇਰੇ ਖਿਆਲ ਦੇ ਨਾਲ ਜਿਹੜਾ ਉਹ ਮੁਸ਼ਕਿਲ ਹੋ ਜਾਏਗਾ ਇੰਡੀਆ ਵਾਸਤੇ। ਇਸ ਤੋਂ ਇਲਾਵਾ ਦੂਸਰੀ ਗੱਲ ਕਰਦੇ ਹਾਂ ਜੀ, ਜਿਹੜੇ ਸਾਡੇ ਟਰੱਕਿੰਗ ਇੰਡਸਟਰੀ ਵਾਸਤੇ ਵੱਡੀ ਖਬਰ ਹੈ ਦੂਸਰੀ, ਕਿ ਜਿਹੜੇ ਇਸ ਸੈਟਰਡੇ ਦੀ ਡੈਡਲਾਈਨ ਦਿੱਤੀ ਹੋਈ ਸੀ ਕਿ ਜਿਹੜੇ ਵੀ ਟਰੱਕ ਡਰਾਈਵਰਸ ਨੇ ਜਿਹੜੇ ਅਨਵੈਕਸੀਨੇਟਿਡ ਨੇ, ਜਦੋਂ ਤੁਸੀਂ ਕੈਨੇਡਾ ਤੋਂ ਜਾ ਰਹੇ ਹੋ ਔਰ ਤੁਸੀਂ ਵਾਪਸ ਆ ਰਹੇ ਹੋ, ਜਾਂ ਤੁਸੀਂ ਵਾਪਸ ਆਓਗੇ ਇੱਥੇ ਕੈਨੇਡਾ ਦੇ ਵਿੱਚ, ਤੇ ਤੁਹਾਨੂੰ ਕੁਆਰੰਟਾਈਨ ਕਰਨਾ ਪੈਣਾ ਸੀਗਾ ਜੇ ਤੁਸੀਂ ਅਨਵੈਕਸੀਨੇਟਿਡ ਹੈਗੇ ਹੋ। ਸੋ ਉਹ ਇਸ ਸੈਟਰਡੇ ਦੀ ਡੈਡਲਾਈਨ ਸੀਗੀ, ਲੱਗ ਰਿਹਾ ਕਿ ਉਹ ਗੱਲਬਾਤ ਰਾਹੀਂ ਮਸਲਾ ਸੁਲਝ ਗਿਆ ਜਿਹੜੇ ਕੈਨੇਡੀਅਨ ਟਰੱਕਰਸ ਨੇ ਉਹਨਾਂ ਨੂੰ ਫਿਲਹਾਲ। ਹਾਂ, ਉਹ ਇਹ ਗੱਲ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਹਾਨੂੰ ਵਾਕਈ ਹੀ ਕੁਆਰੰਟਾਈਨ ਕਰਨਾ ਪਏ, ਲੇਕਿਨ ਫਿਲਹਾਲ ਉਹ ਕਹਿ ਰਿਹਾ ਕਿ ਉਹਨਾਂ ਨੂੰ ਕੁਆਰੰਟਾਈਨ ਨਹੀਂ ਕਰਨਾ ਪਏਗਾ। ਸੋ ਇਹ ਇੱਕ ਵੱਡਾ ਫਰਕ ਜਿਹੜਾ ਉਹ ਆਉਂਦਾ ਨਜ਼ਰ ਆ ਰਿਹਾ, ਦਿਸ ਇਜ਼ ਬਿਗ ਨਿਊਜ਼। ਸੋ ਇਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਕੂਲ ਦੇ ਵਿੱਚ ਬੱਚੇ ਵਾਪਸ ਜਾਣ ਦੀ ਤਿਆਰੀਆਂ ਕਰ ਰਹੇ, ਕਈ ਸਾਰੀਆਂ ਐਡਜਸਟਮੈਂਟਸ ਮੋਡੀਫਿਕੇਸ਼ਨ ਜਿਹੜੀਆਂ ਨੇ ਉਹ ਹੁੰਦੀਆਂ ਨਜ਼ਰ ਆ ਰਹੀਆਂ ਨੇ। ਫਿਰ ਅੱਜ ਇੱਕ ਅੱਗੇ ਚੱਲ ਕੇ ਖਾਸ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗੇ ਕਿ ਜਿਹੜੇ ਹਸਪੀਟਲਸ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਨੇ, ਜਿੱਦਾਂ ਹੁਣ ICU ਹੈ, ICU ਦੇ ਵਿੱਚ ਅਸੀਂ ਕੈਨੇਡਾ ਭਰ ਦੀ ਗੱਲ ਕਰੀਏ, ਕਿੰਨੇ ਕੁ ਲੋਕ ICU ਦੇ ਵਿੱਚ ਐਡਮਿਟ ਨੇ ਕੈਨੇਡਾ ਭਰ ਦੇ ਵਿੱਚ, ਸਾਡੇ ਇੱਥੇ ਓਨਟੇਰੀਓ 'ਚ ਕਿੰਨੇ ਕੁ ਲੋਕ ਨੇ, ਫਿਰ ਲੋਕਲ ਟੋਰੋਂਟੋ ਜਨਰਲ ਹਸਪੀਟਲ ਦੇ ਕੀ ਸੂਰਤ ਹਾਲ ਹੈ, ਔਰ ਕੀ ਜਿਹੜੇ ਲੋਕ ICU ਦੇ ਵਿੱਚ ਜਾ ਰਹੇ ਨੇ ਕੋਰੋਨਾ ਵਾਇਰਸ ਦੇ ਕਾਰਨ, ਉਹ ਕੌਣ ਲੋਕ ਨੇ, ਕੀ ਉਹ ਬਜ਼ੁਰਗ ਨੇ, ਕੀ ਉਹ ਨੌਜਵਾਨ ਨੇ, ਜਾਂ ਕੋਈ ਹੈਲਥ ਕੰਡੀਸ਼ਨ ਉਹਨਾਂ ਦੀ ਹੁੰਦੀਆਂ ਤਾਂ ਉਹ ਜ਼ਿਆਦਾ ਉਹਨਾਂ ਨੂੰ ਹੋਸਪਿਟਲਾਈਜੇਸ਼ਨ ਹੁੰਦੀ ਆ ਜਾਂ ICU ਦੇ ਵਿੱਚ ਜਾਂਦੇ ਨੇ। ਮੇਨ ਕਾਰਨ ਅਸੀਂ ਅੰਡਰਲਾਈਨ ਕਰਕੇ ਦੱਸ ਦਾਂਗੇ ਕਿ ਆਹ ਹੈ ਜੀ ਨੰਬਰ ਵਨ ਕਾਰਨ ਕਿ ਜਿਹਦੇ ਕਾਰਨ ਕਿ ਲੋਕ ICU ਦੇ ਵਿੱਚ ਜਾ ਰਹੇ ਨੇ, ਬਾਕੀ ਕਾਰਨ ਹੋਰ ਵੀ ਹੈਗੇ ਨੇ, ਪਰ ਨੰਬਰ ਵਨ ਕਾਰਨ ਕਿਹੜਾ ਹੈ ਕਿ ਜਿਹਦੇ ਕਾਰਨ ਕਿ ICU ਦੇ ਵਿੱਚ ਜਦੋਂ ਤੁਹਾਡੇ ਕਿਸੇ ਨੂੰ ਓਮੀਕ੍ਰੋਨ ਹੋ ਜਾਏ ਜਾਂ ਵਾਇਰਸ ਹੋ ਜਾਏ, ਜਨਰਲੀ ਕੋਰੋਨਾ ਵਾਇਰਸ ਹੋ ਜਾਏ, ਤੇ ਆਹ ਨੰਬਰ ਵਨ ਕਾਰਨ ਹੈ ਜਿਹਦੇ ਕਾਰਨ ਕਿ ਲੋਕ ICU ਦੇ ਵਿੱਚ ਐਡਮਿਟ ਹੋ ਰਹੇ ਨੇ। ਸੋ ਪੂਰੀ ਡਿਟੇਲ ਰਿਪੋਰਟ ਹੈ ਸਾਡੇ ਕੋਲ, ਉਹ ਤੁਹਾਡੇ ਨਾਲ ਅਸੀਂ ਫੈਕਟਸ ਐਂਡ ਫਿਗਰਸ ਦੇ ਆਧਾਰ ਦੇ ਉੱਤੇ ਸ਼ੇਅਰ ਕਰਾਂਗੇ। ਨੰਬਰ ਵੀ ਤੁਹਾਨੂੰ ਦੱਸਾਂਗੇ ਕਿੰਨੇ ਕੁ ਲੋਕ ਨੇ ICU ਦੇ ਵਿੱਚ ਇਸ ਵੇਲੇ, ਕੈਨੇਡਾ ਭਰ 'ਚ ਕਿੰਨੇ ਨੇ, ਸਾਡੇ ਇੱਥੇ ਓਨਟੇਰੀਓ 'ਚ ਕਿੰਨੇ ਨੇ, ਉਹ ਸਾਰੀ ਰਿਪੋਰਟ ਤੁਹਾਡੇ ਲਈ। ਸਕਾਰਬੋਰੋ ਜਨਰਲ ਹਸਪੀਟਲ ਦੇ ਵਿੱਚ ਕੀ ਹਾਲਾਤ ਹੈ, ਟੋਰੋਂਟੋ ਜਨਰਲ ਹਸਪੀਟਲ ਦੇ ਵਿੱਚ ਕੀ ਹਾਲਾਤ ਨੇ, ਬੈੱਡ ਕਿੰਨੇ ਕਿੰਨਾ ਕੋਲ ਹੋਰ ਹੈਗੇ ਨੇ। ਸੋ ਇਸ ਤਰ੍ਹਾਂ ਦੀਆਂ ਰਿਪੋਰਟ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਲਗਾਤਾਰ ਅਸੀਂ ਵਾਈ ਮੀਡੀਆ ਨਿਊਜ਼ ਰੂਮ ਤੋਂ ਇਹ ਤਿਆਰ ਕਰਦੇ ਰਹੀਏ ਔਰ ਤੁਹਾਡੇ ਨਾਲ ਅਸੀਂ ਇਸ ਤਰ੍ਹਾਂ ਰਿਪੋਰਟਸ ਜਿਹੜੀਆਂ ਉਹ ਸਾਰੀਆਂ ਸਾਂਝੀ ਕਰਦੇ ਰਹੀਏ। ਸੋ ਇਹ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਹੋਰ ਕਈ ਖਬਰਾਂ ਜਿਹੜੀਆਂ ਸਾਡੇ ਕੋਲ ਮੌਜੂਦ ਨੇ, ਮੈਂ ਤੁਹਾਡੇ ਵੱਲ ਆਵਾਂਗਾ ਜੀ। ਕੈਨੇਡਾ ਦੀਆਂ ਖਬਰਾਂ, ਅਮਰੀਕਾ ਦੀਆਂ ਖਬਰਾਂ ਕਾਫੀ ਨੇ, ਉਹ ਸਾਰੀਆਂ ਅਸੀਂ ਕਵਰ ਕਰਨੀਆਂ ਹੈ। ਲੇਕਿਨ ਉਹਦੇ ਨਾਲ ਨਾਲ ਮੈਂ ਇੱਥੇ ਦੱਸਦਾਂ ਕਿ ਰੀਅਲ ਸਟੇਟ ਦਾ ਮਾਮਲਾ ਤੁਹਾਨੂੰ ਪਤਾ ਹੀ ਹੈ, ਸਾਰੇ ਪੁੱਛ ਰਹੇ ਨੇ ਕਿ ਪ੍ਰਾਈਜ਼ ਕਿਉਂ ਮਹਿੰਗੇ ਹੋਏ ਨੇ। ਸੋ ਅੱਗੇ ਚੱਲ ਕੇ ਅਸੀਂ ਦੱਸਾਂਗੇ ਕਿ ਓਪੋਜੀਸ਼ਨ ਨੇ ਵੀ ਬੜੇ ਵੱਡੇ ਸਵਾਲ ਰੂਲਿੰਗ ਪਾਰਟੀ ਲਈ ਖੜੇ ਕੀਤੇ ਨੇ। ਓਪੋਜੀਸ਼ਨ ਕੀ ਕਹਿ ਰਹੀ ਹੈ ਇਹਦੇ ਬਾਰੇ, ਉਹ ਵੀ ਤੁਹਾਨੂੰ ਦੱਸਾਂਗੇ, ਔਰ ਸਰਕਾਰ ਕੀ ਕਰਨ ਜਾ ਰਹੀ ਹੈ ਉਹ ਵੀ ਤੁਹਾਨੂੰ ਦੱਸਾਂਗੇ। ਸੋ ਇੱਕ ਤਾਂ ਪਾਰਲੀਮੈਂਟ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਓਪੋਜੀਸ਼ਨ ਦੇ ਵਿੱਚ ਔਰ ਪ੍ਰਧਾਨ ਮੰਤਰੀ ਟੂਡੋ 'ਚ, ਉਹ ਇੰਪੋਰਟੈਂਟ ਹੈ। ਫਿਰ ਅੱਜ ਵੱਡੀ ਅਨਾਊਂਸਮੈਂਟ ਸਾਡੇ ਜਿਹੜੇ ਕੈਨੇਡਾ ਦੇ ਹਾਊਸਿੰਗ ਮਿਨਿਸਟਰ ਨੇ ਅਹਿਮਦ ਹੁਸੈਨ ਸਾਹਿਬ, ਇੱਕ ਬੜੀ ਅਨਾਊਂਸਮੈਂਟ ਕਰਨ ਜਾ ਰਹੇ ਨੇ। ਸੋ ਹਾਊਸਿੰਗ ਨਾਲ ਰਿਲੇਟਡ, ਕਿਉਂਕਿ ਰੀਅਲ ਸਟੇਟ ਦੀਆਂ ਘਰਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ, ਅਫੋਰਡੇਬਿਲਟੀ ਦੇ ਵੱਡੇ ਸਵਾਲ ਖੜੇ ਹੋ ਰਹੇ ਨੇ। ਸੋ ਉਹ ਬੜੀ ਅਨਾਊਂਸਮੈਂਟ ਜਿਹੜੀ ਹੈ ਉਹ ਕੀ ਹੈ, ਉਹਦੇ ਕੀ ਮਾਇਨੇ ਹੋਣਗੇ, ਉਹ ਵੀ ਤੁਹਾਨੂੰ ਅਸੀਂ ਅਪਡੇਟ ਹੁਣੇ ਹੀ ਕਰਾਂਗੇ। ਸੋ ਜਿੱਥੇ ਸਾਰੀਆਂ ਖਬਰਾਂ ਲਗਾਤਾਰ ਤੁਹਾਡੀ ਅਸੀਂ ਅਪਡੇਟ ਕਰਦੇ ਰਵਾਂਗੇ। ਦੂਸਰਾ ਮੈਂ ਵਿਨੇ ਜੀ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ, ਪੰਜਾਬ ਦੀ ਸਿਆਸਤ ਦੇ ਬਾਰੇ ਦੋ ਸਵਾਲ ਤੁਹਾਡੇ ਨਾਲ ਕਰਨੇ ਆ, ਅਨੈਲਿਸਿਸ ਲੈਣਾ ਤੁਹਾਡਾ, ਦੋ ਇੰਪੋਰਟੈਂਟ ਜਿਹੜੀਆਂ ਡਿਵੈਲਪਮੈਂਟਸ ਕਰੰਟ ਜਿਹੜੀਆਂ ਖਬਰਾਂ ਨੇ ਉਹਦੇ ਉੱਤੇ ਮੈਂ ਲੈਣਾ। ਲੇਕਿਨ ਪਹਿਲਾਂ ਮੇਰੀ ਰਿਕੁਐਸਟ ਹੋਏਗੀ ਕਿ ਜੇ ਅਸੀਂ
ਕਾਫੀ ਜ਼ਬਰਦਸਤ ਜਿਹੜੀ ਪੋਜ਼ਿਟਿਵ ਇੱਕ ਪ੍ਰੋਗਰੈਸਿਵ ਇਨਵੈਸਟਮੈਂਟ ਅਪੋਰਚੁਨਿਟੀ ਤੁਹਾਡੇ ਕੋਲ ਲੈ ਕੇ ਆਏ ਨੇ ਟੀਮ 100 acres ਤੇ ਆਲਵੇਜ਼ ਵਿਦ ਐਕਸਟ੍ਰੀਮਲੀ ਗ੍ਰੇਟ ਪ੍ਰੋਜੈਕਟਸ ਦੇ ਕੰਮ ਤੇ ਗੈਟ ਯੋਰ ਹੋਮ ਅ ਡ੍ਰੀਮ ਹੋਮ ਬਾਈ ਕੰਟੈਕਟਿੰਗ ਟੀਮ 100 acres 9059293000 ਇਹਨਾਂ ਦਾ ਨੰਬਰ ਹੈਗਾ ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰ ਦੂੰ 9059293000 ਇਹਨਾਂ ਦਾ ਨੰਬਰ ਹੈਗਾ ਕਾਫੀ ਵਧੀਆ ਪ੍ਰੋਪਰਟੀਜ਼ ਇਨਵੈਸਟਮੈਂਟ ਅਪੋਰਚੁਨਿਟੀਜ਼ ਇਹਨਾਂ ਕੋਲ ਹਮੇਸ਼ਾ ਰਹਿੰਦੀਆਂ ਨੇ ਜ਼ਰੂਰ ਕੰਟੈਕਟ ਕਰੋ ਸਰਨਾ ਭਵਨ ਵਰਲਡ ਨੰਬਰ ਵਨ ਇੰਡੀਅਨ ਵੈਜੀਟੇਰੀਅਨ ਰੈਸਟੋਰੈਂਟ ਚੇਨ ਦੁਨੀਆਂ ਦੀ ਨੰਬਰ ਵਨ ਵੈਜੀਟੇਰੀਅਨ ਰੈਸਟੋਰੈਂਟ ਚੇਨ ਹੈਗੀ ਹੈ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਰਵਨਾ ਭਵਨ canada.ca ਤੇ ਇੰਜੋਏ ਦੇ ਸਪੈਸ਼ਲ ਬਫੇ ਐਂਡ ਦੇਅਰ ਮਿੰਨੀ ਟਿਫਿਨ ਵੀ ਜਿਹੜੇ ਆ ਇਹਨਾਂ ਕੋਲ ਹਮੇਸ਼ਾ ਅਵੇਲੇਬਲ ਰਹਿੰਦੇ ਨੇ ਸਕਾਰਬੋ ਲੋਕੇਸ਼ਨ ਤਿੰਨ ਲੋਕੇਸ਼ਨ ਚ ਮੌਜੂਦ ਹੈਗੇ ਆ ਸਕਾਰਬੋ ਲੋਕੇਸ਼ਨ ਦਾ ਨੰਬਰ 4162937755 ਫਿੰਚ ਐਂਡ ਮੈਕੋਨ ਦਾ ਇੰਟਰਸੈਕਸ਼ਨ ਹੈਗਾ ਮੇਸੀ ਸਾਗਾ ਦਾ ਨੰਬਰ ਹੈ 9052900769 ਓਨਟਾਰੀਓ ਐਂਡ ਐਗਲਿੰਗਟਨ ਇੰਟਰਸੈਕਸ਼ਨ ਤੇ ਬ੍ਰਿਟਿਸ਼ ਕੋਲੰਬੀਆ ਡੈਲਟਾ ਚ ਮੌਜੂਦ ਹੈਗੇ ਆ 7785787575 ਇਹਨਾਂ ਦਾ ਨੰਬਰ ਹੈਗਾ ਡੈਲਟਾ ਲੋਕੇਸ਼ਨ ਦਾ ਸਤਨਾਮ ਅਜਾਂਡਾ ਫਰੋਮ ਰੀਅਲ ਸਟੇਟ ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰੋਪਰਟੀ ਨੂੰ ਬਾਏ ਸੈਲ ਲੀਜ਼ ਇਨਵੈਸਟਮੈਂਟ ਦਾ ਤੁਸੀਂ ਸੋਚ ਰਹੇ ਹੋ ਪ੍ਰੀ ਕੰਸਟਰਕਸ਼ਨ ਦੇ ਅੰਦਰ ਵੀ ਡੀਲ ਕਰਦੇ ਨੇ ਸਤਨਾਮ ਅਜਾਂਡਾ ਜੀ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 4162225000 ਸਤਨਾਮ ਅਜਾਂਡਾ ਫਰੋਮ ਸੇਵ ਮੈਕਸ ਰੀਗਲ ਰਿਐਲਿਟੀ ਬ੍ਰੋਕਰੇਜ ਮਿਨਿਸਟਰੀ ਆਫ ਹੈਲਥ ਬੂਸਟਰ ਸ਼ਾਟ ਬਾਰੇ ਇੱਕ ਜਾਣਕਾਰੀ ਹੈਗੀ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਇੱਕ ਨਿਆ ਫਾਸਟ ਸਪ੍ਰੈਡਿੰਗ ਵੈਰੀਅੰਟ ਜਿਹੜਾ ਆਨਟਾਰੀਓ ਦੇ ਅੰਦਰ ਕਾਫੀ ਜਿਹੜੀ ਹੈ ਤੇਜ਼ੀ ਦੇ ਨਾਲ ਫੈਲਦਾ ਪਿਆ ਤੇ ਸਾਨੂੰ ਜਿਹੜੀ ਆਪਣੀ ਲੜਾਈ ਉਹਦੇ ਖਿਲਾਫ ਜਾਰੀ ਰੱਖਣੀ ਹੈ ਤੇ ਉਹ ਸਭ ਕਰਦੇ ਰਹੋ ਜਿਹੜਾ ਤੁਸੀਂ ਅੱਜ ਤੱਕ ਆਪਣੀ ਸੁਰੱਖਿਆ ਵਾਸਤੇ ਕਰਦੇ ਆਏ ਹੋ ਤੇ ਤੁਸੀਂ ਹੋਰ ਵੀ ਜਿਹੜੀ ਜਾਣਕਾਰੀ ਜਿਹੜੀ ਹੈਗੀ ਹੈ ਉਹ ontario.ca/covid19 ਤੇ ਜਾ ਕੇ ਜਿਹੜਾ ਯੂ ਕੈਨ ਲਰਨ ਮੋਰ ਯੂ ਕੈਨ ਆਪਣੀ ਜਿਹੜੀ ਜਾਣਕਾਰੀ ਹੈਗੀ ਹੈ ਹੋਰ ਵੀ ਵਧਾ ਸਕਦੇ ਹੋ ਇਹਦੀ ਅਦਾਇਗੀ ਗਵਰਨਮੈਂਟ ਆਫ ਇੰਟਰਵਿਊ ਵੱਲੋਂ ਕੀਤੀ ਗਈ ਹੈ ਤੇ ਗੁਰਜਿੰਦਰ ਬਾਟ ਮੋਰਗੇਜ ਤੋਂ ਹੈਲਪ ਯੂ purchase all these complex deals ਤੇ ਤੁਹਾਡੀ ਕੋਈ ਵੀ ਨਿਟੀਗ੍ਰਿਟੀਜ਼ ਹੈਗੇ ਐਂਡ ਯੂ ਵਾਂਟ ਟੂ ਪਰਚੇਜ਼ ਅ ਨਿਊ ਪ੍ਰੋਪਰਟੀ ਐਂਡ ਯੂ ਵਾਂਟ ਮੋਰਗੇਜ ਦੀ ਤੁਹਾਨੂੰ ਐਡਵਾਈਸ ਚਾਹੀਦੀ ਹੈ ਤੁਸੀਂ ਆਪਣਾ ਟਾਈਮ ਤੇ ਪੈਸਾ ਜਿਹੜਾ ਹੈ ਪੂਰਾ ਦਾ ਪੂਰਾ ਜਿਹੜਾ ਹੈ ਉਹ ਸੇਵ ਕਰ ਸਕਦੇ ਹੋ ਓਨੈਸਟ ਐਂਡ ਵੈਰੀ ਐਕੂਰੇਟ ਐਂਡ ਰਾਈਟ ਐਡਵਾਈਸ ਨੋਨ ਫੋਰ ਦੇਅਰ ਐਕੂਰੇਸੀ ਔਨ ਮੋਰਗੇਜ ਸੁਜੈਸ਼ਨਸ ਐਂਡ ਆਲ ਤੇ ਤੁਸੀਂ ਹਮੇਸ਼ਾ ਜਿਹੜਾ ਐਕਸੈਸ ਆਫ 50+ ਲੈਂਡਰਸ ਇਹਨਾਂ ਕੋਲ ਹਮੇਸ਼ਾ 50 ਤੋਂ ਜ਼ਿਆਦਾ ਲੈਂਡਰਸ ਹਮੇਸ਼ਾ ਰਹਿੰਦੇ ਆ ਫਸਟ ਟਾਈਮ ਬਾਇਰਸ ਹੋਣ ਜਾਂ ਸੈਲਫ ਇੰਪਲਾਇਡ ਹੋ ਤੁਸੀਂ ਜਾਂ ਇਨਵੈਸਟਰ ਹੋ ਜਾਂ ਤੁਸੀਂ ਰੀਫਾਈਨੈਂਸ ਵਾਸਤੇ ਗੱਲਬਾਤ ਕਰਨਾ ਚਾਹੁੰਦੇ ਹੋ ਮੋਰਗੇਜ ਸੋਲੂਸ਼ਨ ਸੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤੁਸੀਂ ਇਹਨਾਂ ਨੂੰ ਜ਼ਰੂਰ ਕੰਟੈਕਟ ਕਰੋ ਗੁਰਜਿੰਦਰ ਪਾਟ ਤੇ ਨੰਬਰ ਇਹਨਾਂ ਦਾ ਹੈਗਾ 5198786767 5198786767 ਇਹਨਾਂ ਦਾ ਨੰਬਰ ਹੈਗਾ ਅਗਲੇ ਸਾਡੇ ਸਪੋਂਸਰ ਹੈਗੇ ਸੌਰਵ ਚੱਡਾ ਜੀ ਫਰੋਮ ਫਾਈਨੈਂਸ਼ੀਅਲ ਸਰਵਿਸਿਜ਼ ਅਗੇਨ ਵਨ ਪਾਲਿਸੀ ਵਨ ਪਲਾਨ 300 ਤੋਂ ਜ਼ਿਆਦਾ ਪਾਲਿਸੀਜ਼ ਕੰਪੇਅਰ ਕਰਦੇ ਨੇ ਜੇ ਤੁਸੀਂ ਇਹਨਾਂ ਨਾਲ ਕੋਈ ਵੀ ਮੀਟਿੰਗ ਸੈਟਅਪ ਕਰਦੇ ਹੋ ਤੁਹਾਨੂੰ ਐਡਵਾਈਸ ਚਾਹੀਦੀ ਹੈ ਦੈਨ ਹੀ ਵਿਲ ਆਫਰ ਆਫਟਰ ਗੋਇੰਗ ਥਰੂ ਆਲ ਦੀਜ਼ ਪਾਲਿਸੀਜ਼ ਜਿਹੜਾ ਹੈ ਹੀ ਵਿਲ ਆਫਰ ਯੂ ਦਾ ਬੈਸਟ ਪ੍ਰੋਡਕਟ 300 ਤੋਂ ਜਿਹੜੀ ਵੀ ਪਾਲਿਸੀਜ਼ ਬਾਹਰ ਤੁਹਾਡੇ ਲਈ ਜਿਹੜਾ ਬਜਟ ਦੇ ਨਾਲ ਤੁਹਾਨੂੰ ਸੂਟ ਕਰਦੀ ਹੈ ਨੰਬਰ ਹੈਗਾ ਸੌਰਵ ਚੱਡਾ ਜੀ ਦਾ 4163005055 ਤੁਸੀਂ ਇਹਨਾਂ ਦੀ ਵੈਬਸਾਈਟ fetchmypolicy.com ਤੇ ਜਾ ਕੇ ਵਧੇਰੀ ਜਾਣਕਾਰੀ ਲੈ ਸਕਦੇ ਹੋ ਜੀ ਅਤੁਲ ਜੀ
ਜੀ ਬਹੁਤ ਸ਼ੁਕਰੀਆ ਜੀ ਔਰ ਸਾਡੇ ਕੁਛ ਕਾਲਰ ਵੀ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੇ ਵਿਚਾਰ ਵੀ ਲੈਂਦੇ ਚਲੇ ਜਾਈਏ ਔਰ ਨਾਲ ਦੀ ਨਾਲ ਮੇਰੇ ਇੱਕ ਦੋ ਸਵਾਲ ਵੀ ਹੋਣਗੇ ਤੁਹਾਡੇ ਵਾਸਤੇ ਕਰਮਜੀਤ ਮਾਨ ਸਾਹਿਬ ਤੁਸੀਂ ਆਉਂਦੇ ਰਹੋ ਕਰਮਜੀਤ ਮਾਨ ਸਾਹਿਬ ਗੋ ਅਹੈਡ
ਹਾਂਜੀ ਵੀਰ ਜੀ ਪਹਿਲਾਂ ਤਾਂ ਮਾਘੀ ਦੀ ਲੋਹੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ
ਥੈਂਕ ਯੂ ਤੁਹਾਨੂੰ ਵੀ ਮਾਘੀ ਤੇ ਲੋਹੜੀ ਦੀਆਂ ਮਾਨ ਸਾਹਿਬ ਬਹੁਤ ਬਹੁਤ ਮੁਬਾਰਕਾਂ
ਅੱਛਾ ਦੂਸਰਾ ਕੁਐਸਚਨ ਇੰਡੀਆ ਦੀ ਬੈਟਿੰਗ ਤੇ ਆ ਜੀ ਮੇਰਾ ਕੁਐਸਚਨ ਦੇਖੋ 70-70, 80-90 ਟੈਸਟ ਮੈਚ ਖੇਡਣ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਤੇ ਅਟੈਕ ਕਿਹੜਾ ਹਮੇਸ਼ਾ ਲੈਂਥ ਬਾਲ ਕਰ ਰਹੇ ਨੇ ਉਹ ਬਾਉਂਸਰ ਬਾਲ ਕਰ ਰਹੇ ਨੇ ਤੁਸੀਂ ਤੁਹਾਡੇ ਕੋਲੋਂ ਬਾਲਾਂ ਹੀ ਨਹੀਂ ਛੱਡੀਆਂ ਜਾ ਰਹੀਆਂ ਉਹ ਵੀ ਨਹੀਂ ਤੁਹਾਡੇ ਕੋਲੋਂ ਖੇਡੀਆਂ ਜਾ ਰਹੀਆਂ ਦੂਸਰਾ ਕੁਐਸਚਨ ਮੈਨੂੰ ਵਿਰਾਟ ਕੋਹਲੀ ਦੀ ਅੱਜ ਬੈਟਿੰਗ ਤੇ ਹੈ ਚਲੋ ਮੰਨ ਲਓ 30-40 ਬਾਲਾਂ ਤਾਂ ਡਿਫੈਂਸ ਖੇਡ ਰਿਹਾ ਛੱਡ ਰਿਹਾ ਹਨਾ 100 ਬਾਲਾਂ ਖੇਡਣ ਦੇ ਬਾਵਜੂਦ ਵੀ ਉਹ ਬਾਲਾਂ ਨੂੰ ਜਿਹੜੀ ਮਾਰਨ ਵਾਲੀ ਬਾਲ ਆ ਉਹਨੂੰ ਵੀ ਡਿਫੈਂਸਿਵ ਬਾਕੀ ਛੱਡੀ ਜਾ ਰਿਹਾ ਘੱਟੋ ਘੱਟ ਤੋਂ ਤੈਨੂੰ 148-42 ਬਾਲਾਂ ਚ 20-25 ਦਾ ਬਾਲਾਂ ਇਹ ਜਿਹੀਆਂ ਲੂਜ ਬਾਲਾਂ ਮਿਲੀਆਂ ਹੋਣੀਆਂ ਜਿਹਨਾਂ ਦੇ ਤੁਸੀਂ ਚੌਕਾ ਮਾਰ ਸਕਦਾ ਜਾਂ ਸਕੋਰ ਲੈ ਸਕਦਾ ਤੁਸੀਂ ਮੇਡਨ ਤੇ ਮੇਡਨ ਓਵਰ ਕਰਾਈ ਜਾ ਰਹੇ ਹੋ ਤੁਸੀਂ ਦੂਸਰਾ ਹੈਗਾ ਨਾਲ ਪੰਤ ਵੀ ਖੇਡਿਆ ਹੀ ਆ ਕਿੰਨਾ ਐਂਡ ਤੱਕ ਬਰੇਵ ਇੰਨਾ ਵਧੀਆ ਖੇਡਿਆ ਉਹ ਵੀ ਉਹੀ ਬਾਲਰਾਂ ਨੂੰ ਖੇਡ ਰਿਹਾ ਸੀਗਾ ਦੂਸਰਾ ਲਾ ਲਓ ਤੁਸੀਂ ਜਿਹੜੇ ਟੇਲ ਐਂਡਰ ਨੇ ਤੁਸੀਂ ਬਾਲ ਨੂੰ ਪਤਾ ਵੀ ਉਹ ਤੁਹਾਡੇ ਵਾਸਤੇ ਉਹ ਸਕੋਰ ਛੱਡ ਰਿਹਾ ਇੱਕ ਬਾਲ ਖੇਡਣੀ ਆ ਤੁਸੀਂ ਉਸ ਨੂੰ ਵੀ ਬਾਹਰ ਜਾਂਦੀ ਬਾਲ ਨੂੰ ਟੱਚ ਕਰ ਰਹੇ ਹੋ ਜਾਂ ਉਸਨੂੰ ਸ਼ਾਟ ਮਾਰਨ ਦੀ ਕੋਸ਼ਿਸ਼ ਕਰ ਰਹੇ ਬੌਂਸਰ ਨੂੰ, ਜਿਹੜੀ ਤੁਸੀਂ ਆਰਾਮ ਨਾਲ ਛੱਡ ਸਕਦੇ ਹੋ। ਇਹ ਕੋਈ ਟੈਸਟ ਮੈਚ ਵਾਲੀ ਗੱਲ ਥੋੜੀ ਹੈ ਜੀ, ਇੱਡੀ ਵੱਡੀ ਸੀਨੀਅਰ ਫਸਟ ਤੁਸੀਂ ਟੌਪ ਤੇ ਜਾਣਾ ਚਾਹੁੰਦੇ ਤੇ ਬੈਟਿੰਗ ਤੁਹਾਡੀ ਆਈ ਜੀ ਹੋਵੇ।
ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਜਿਹੜਾ ਤੁਹਾਡਾ ਪੁਆਇੰਟ ਹੈ ਕਰਮਜੀਤ ਮਾਨ ਸਾਹਿਬ, ਇਹੀ ਸੁਨੀਲ ਗਵਾਸਕਰ ਹੋਣਾ ਨੇ ਕਿਹਾ, ਬਿਲਕੁਲ ਤੁਹਾਡਾ ਪੁਆਇੰਟ ਸੁਨੀਲ ਗਵਾਸਕਰ ਹੋਣਾ ਨੇ ਵੀ ਇਹੀ ਕਿਹਾ ਹੈ ਕਿ ਬਾਹਰ ਜਾਂਦੀ ਹੋਈ ਗੇਂਦ ਨੂੰ ਟੱਚ ਕਰਨ ਦੀ, ਮਤਲਬ ਟੈਸਟ ਮੈਚ ਦੇ ਵਿੱਚ ਤੁਸੀਂ ਜਿਹੜੀਆਂ ਬਾਲ ਅੰਦਰ ਆ ਰਹੀਆਂ ਉਹਨੂੰ, ਜਿਹੜੀਆਂ ਖਤਰਨਾਕ ਬਾਲਸ ਨੇ ਉਹਨੂੰ ਡਿਫੈਂਡ ਕਰੋ। ਰੂਲ ਬੜਾ ਸਿੰਪਲ ਹੈ, ਖਤਰਨਾਕ ਬਾਲ ਨੂੰ ਜਿਹੜੀ ਅੰਦਰ ਆ ਰਹੀ ਉਹਨੂੰ ਡਿਫੈਂਡ ਕਰੋ, ਬਾਹਰ ਜਾਂਦੀ ਹੋਈ ਬਾਲ ਨੂੰ ਛੇੜਨ ਦੀ ਜ਼ਰੂਰਤ ਨਹੀਂ ਹੈ। ਇਹ ਵਨਡੇ ਕ੍ਰਿਕਟ ਨਹੀਂ ਹੈ ਜਾਂ ਟੀ ਟਵੈਂਟੀ ਨਹੀਂ ਹੈ ਕਿ ਚਾਰ ਬਾਲਾਂ ਡੋਟ ਬਾਲ ਹੋ ਗਈਆਂ ਤਾਂ ਤੁਸੀਂ ਪ੍ਰੈਸ਼ਰ ਲੈ ਲਓ, ਔਰ ਜਿਹੜੀ ਲੂਜ਼ ਬਾਲ ਹੈਗੀ ਹੈ ਉਹਦੇ 'ਤੇ ਰਨ ਸਕੋਰ ਕਰੋ। ਇਹ ਸ਼ਾਰਟ ਸਿਲੈਕਸ਼ਨ ਜਿਹੜੀ ਹੈ ਇਹਦੇ 'ਤੇ ਬੜਾ ਕੁਐਸਚਨ ਹੋ ਰਿਹਾ ਇੰਡੀਅਨ ਟੀਮ ਦੇ, ਔਰ ਖੁਦ ਤੁਸੀਂ ਬਿਲਕੁਲ ਠੀਕ ਕਿਹਾ, ਖੁਦ ਕੋਹਲੀ ਸਾਹਿਬ ਦੀ ਸ਼ਾਰਟ ਸਿਲੈਕਸ਼ਨ ਜੇ ਤੁਸੀਂ ਸਾਰਾ ਟੂਰ ਦੇਖੋ ਜਾਂ ਇਸ ਤੋਂ ਪਹਿਲਾਂ ਵੀ ਦੇਖੋ, ਕੋਹਲੀ ਸਾਹਿਬ ਦੀ ਵੀ ਸ਼ਾਰਟ ਸਿਲੈਕਸ਼ਨ ਦੇ ਉੱਤੇ ਬੜਾ ਕੁਐਸਚਨ ਹੋ ਰਿਹਾ। ਹੀ ਹੈਜ਼ ਟੂ ਲੀਡ ਫਰੋਮ ਦਾ ਫਰੰਟ, ਔਰ ਰਿਸ਼ਭ ਪੰਤ ਉਸੇ ਵਿਕਟ ਦੇ ਉੱਤੇ, ਅਚਕ ਹੁੰਦਾ ਜੀ ਬੈਟਿੰਗ ਕੋਈ ਵੀ ਨਹੀਂ ਕਰ ਪਾਇਆ, ਉਹ ਵਿਕਟ ਬੜੀ ਖਰਾਬ ਹੈ, ਉਸੇ ਵਿਕਟ ਦੇ ਉੱਤੇ ਇੱਕ ਬੈਟਸਮੈਨ ਜਿਹੜਾ ਹੈ ਉਹ 139 ਗੇਂਦਾਂ 'ਤੇ ਸੈਂਚਰੀ ਪੂਰੀ ਕਰ ਦਿੰਦਾ, 6 ਚੌਕੇ ਉਹਨੇ ਲਗਾਏ ਆ, 4 ਛੱਕੇ ਉਸ ਬੰਦੇ ਨੇ ਲਗਾਏ ਆ, ਸੋ ਲਗਭਗ ਸੇਮ ਬਾਲਸ ਖੇਲੀਆਂ ਨੇ ਜੀ, 139 ਖੇਲੀਆਂ ਨੇ ਰਿਸ਼ਭ ਪੰਤ ਨੇ ਅਤੇ 143 ਖੇਲੀਆਂ ਵਿਰਾਟ ਕੋਹਲੀ ਨੇ, 139 ਔਰ 143 ਬਾਲ 'ਤੇ ਸਿਰਫ 4 ਬਾਲ ਦਾ ਫਰਕ ਹੈ। ਅਤੇ ਰਨ ਦੇਖੋ, ਵਿਰਾਟ ਕੋਹਲੀ 29 ਰਨ, ਰਿਸ਼ਭ ਪੰਤ 100 ਰਨ, ਮੈਂ ਨਹੀਂ ਕਹਿੰਦਾ ਰਿਸ਼ਭ ਪੰਤ ਸਟਾਈਲ ਖੇਲਣ ਵਿਰਾਟ ਕੋਹਲੀ, ਬਟ ਵਿਰਾਟ ਕੋਹਲੀ ਥੋੜੇ ਜਿਹੇ ਤਾਂ ਰਨ ਹੋਰ ਬਣਾਉਣ। ਬਾਕੀ ਅਜਿੰਕਾ ਰਹਾਣੇ ਸਾਹਿਬ ਹੈ ਉਹ ਹੁਣ ਇੱਕ ਮੈਚ ਚੱਲਦੇ ਆ, ਫਿਰ 3 ਮੈਚ ਨਹੀਂ ਚੱਲਦੇ, ਫਿਰ ਇੱਕ ਮੈਚ ਵਧੀਆ ਖੇਲਦੇ ਨੇ ਫਿਰ 3 ਮੈਚ ਨਹੀਂ ਚੱਲਦੇ ਟੈਸਟ ਮੈਚ ਦੇ। ਅੱਛਾ, ਚੇਤੇਸ਼ਵਰ ਪੁਜਾਰਾ ਸਾਹਿਬ ਵੀ ਪੁਰਾਣੀ ਬਣੀ ਹੋਈ ਦੇ ਉੱਤੇ ਇਸ ਵੇਲੇ ਚੱਲੀ ਜਾ ਰਹੇ ਨੇ, ਰੀਸੈਂਟ ਉਹਨਾਂ ਦੀ ਪਹਿਲੀਆਂ ਪਰਫਾਰਮੈਂਸ ਬੜੀ ਵਧੀਆ ਰਹੀਆਂ ਨੇ। ਸੋ ਇੰਡੀਆ ਸ਼ੁੱਡ ਮੇਕ ਸ਼ੋਰ ਕਿ ਜਿਹੜਾ ਇਹ ਮਿਡਲ ਆਰਡਰ ਹੈ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਰਹਾਣੇ, ਇਹ ਥੋੜ੍ਹੀ ਜਿਹੀ ਪਰਫਾਰਮੈਂਸ ਹੋਰ ਆਪਣੀ ਬੈਟਰ ਕਰਨ। ਓਪਨਰ ਅਫਕੋਰਸ ਉਹਨਾਂ ਨੂੰ ਵੀ ਹੋਰ ਬੈਟਰ ਕਰਨੀ ਪਏਗੀ ਪਰਫਾਰਮੈਂਸ, ਕਿਉਂਕਿ ਬੜਾ ਸੁਨਹਿਰੀ ਮੌਕਾ ਸੀਗਾ ਇੰਡੀਆ ਕੋਲ, ਔਰ ਪਹਿਲਾ ਟੈਸਟ ਮੈਚ ਜਦ ਤੁਸੀਂ ਜਿੱਤ ਲੈਂਦੇ ਹੋ ਉਸ ਤੋਂ, ਮਤਲਬ ਇਸ ਤੋਂ ਬਾਅਦ ਤਾਂ ਫਿਰ ਸੀਰੀਜ਼ ਹਾਰਨ ਦਾ ਤਾਂ ਕੋਈ ਮਤਲਬ ਬੜਾ ਮੁਸ਼ਕਿਲ ਹੈ, ਮਤਲਬ ਫਿਰ ਤਾਂ ਤੁਸੀਂ ਆਪ ਹੀ ਹੱਥ, ਜਿੱਦਾਂ ਕਹਿੰਦੇ ਕਿ ਆਪਣੇ ਹੱਥੋਂ ਹੀ ਅਗਲੇ ਨੂੰ ਪਕੜਾ ਦਿਓ ਸੀਰੀਜ਼, ਫਿਰ ਗੱਲ ਵੱਖਰੀ ਹੈ ਜੀ।
ਟੇਲ ਐਂਡਰ ਦਾ ਲਾ ਲਓ ਜੀ ਤੁਸੀਂ, 6 ਆਊਟ ਤੋਂ ਬਾਅਦ 7ਵਾਂ 8ਵਾਂ 9ਵਾਂ 10ਵਾਂ ਦੇਖੋ, 7ਵੇਂ ਤੋਂ ਬਾਅਦ ਆਪਣਾ ਪੰਤ ਉਹਨੂੰ ਆਰਾਮ ਨਾਲ ਸਕੋਰ ਮਿਲ ਰਹੇ ਸੀ, ਇੱਕ ਇੱਕ ਉਹ ਛੱਡ ਰਿਹਾ ਸੀ, ਚੱਲ ਵੀ 4 ਬੋਲਾਂ ਮੈਂ ਖੇਡ ਲੈਣਾ, 1 ਜਾਂ 2 ਬੋਲ ਤੁਸੀਂ ਲਾਸਟ ਵਾਲੇ ਜਿਹੜੇ ਹੈਗੇ ਖੇਡ ਲਓ, ਤੁਸੀਂ ਤੁਹਾਡੇ 2 ਬੋਲਾਂ ਵੀ ਨਹੀਂ ਖੇਡਦੇ। ਉਹ ਵੀ ਜਾਦਵ ਨੂੰ ਲਾ ਲਓ, ਆਪਣੇ ਉਹਨੇ ਜਾਂਦੀ ਬਾਲ ਨੂੰ ਟੱਚ ਕੀਤਾ, ਉਸ ਤੋਂ ਬਾਅਦ ਐਂਡ ਤੇ ਉਹ ਵਧੀਆ ਬਾਲ ਬਾਉਂਸਰ ਸੀ, ਤੁਸੀਂ ਡੱਕ ਕਰ ਲਓ ਥੱਲੇ ਹੋ ਜਾਓ, ਉਹਨੂੰ ਤੁਸੀਂ ਹੁੱਕ ਟੱਚ ਕਰ ਰਹੇ ਹੋ, ਜੇ ਨਾ ਹੁੱਕ ਵੀ ਨਹੀਂ ਕਰ ਰਹੇ ਟੱਚ ਕਰ ਰਹੇ ਹੋ ਉਸ ਚੀਜ਼ ਨੂੰ
ਜੀ। ਨਹੀਂ ਬਿਲਕੁਲ, ਬਾਡੀ ਲੈਂਗੁਏਜ ਨਹੀਂ ਸੀ ਉਹ, ਜਿਸ ਤਰ੍ਹਾਂ ਕਹਿੰਦੇ ਨਾ ਯੂ ਹੈਵ ਟੂ ਬੀ ਵੈਰੀ 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 ਕੰਸਿਸਟੈਂਟ, ਉਹ ਕੰਸਿਸਟੈਂਸੀ ਵਾਲੀ ਗੱਲ ਨਹੀਂ ਹੈ, ਬਾਡੀ ਲੈਂਗੁਏਜ ਦੇ ਵਿੱਚ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਕੋਈ ਸੈਂਸ ਆਫ ਅਰਜੈਂਸੀ ਨਹੀਂ ਹੈ, ਉਹ ਇਹ ਟੈਸਟ ਕ੍ਰਿਕਟ ਦੇ ਵਿੱਚ ਨਾ ਇਹਨਾਂ ਨੂੰ ਥੋੜ੍ਹੇ ਜਿਹੇ ਹੋਰ ਸੋਚਣਾ ਪਏਗਾ ਕਿ ਜਿਸ ਤਰੀਕੇ ਦੀ ਇਹ ਗੇਮ ਖੇਡ ਰਹੇ, ਟੈਲੈਂਟ ਹੈ ਲੇਕਿਨ ਉਹ ਬਾਡੀ ਲੈਂਗੁਏਜ ਔਰ ਉਹ ਸੋਚ ਹੈ ਜਿਹੜੀ ਉਹ ਠੀਕ ਨਹੀਂ ਹੈ। ਸਾਰੇ ਜਿਹੜੇ ਸੀਨੀਅਰ ਖਿਲਾੜੀ ਹੈ ਉਹ ਵੀ ਇਹੀ ਗੱਲ ਦੇ ਉੱਤੇ ਜਿਹੜੀ ਤੁਸੀਂ ਕਹਿ ਰਹੇ ਹੋ ਇੱਥੇ ਸਵਾਲ ਖੜੇ ਕਰ ਰਹੇ ਹੈ।
ਠੀਕ ਹੈ ਜੀ, ਥੈਂਕ ਯੂ ਜੀ,
ਥੈਂਕ ਯੂ। ਅਗਲੀ ਕਾਲ ਜੀ, ਹਰਪਾਲ ਜੀ ਤੁਸੀਂ ਆਉਂਦੇ ਰਹੋ ਹੇਠ। ਹਾਂਜੀ ਸਰ, ਮੈਂ ਵਿਨੇ ਜੀ ਵੱਲ ਵੀ ਵਧਣਾ ਹੈਗਾ, ਜਲਦੀ ਤੁਸੀਂ ਆਪਣਾ ਸਵਾਲ ਪੁੱਛ ਲਓ ਔਰ ਅਗਲੇ ਕਾਲਰ ਵੀ ਹੋਰ ਵੇਟ ਕਰ ਰਹੇ ਨੇ, ਸਮੇਂ ਬਹੁਤ ਘੱਟ ਹੈ ਸਰ, ਗੋ ਹੇਠ। ਹਾਂਜੀ ਸਰ, ਤੁਹਾਡੀ ਆਵਾਜ਼ ਆ ਰਹੀ ਹੈ ਬੜੀ ਕਲੀਅਰ। ਹੈਲੋ
ਹੈਲੋ,
ਹਾਂਜੀ ਹਾਂਜੀ ਆ ਰਹੀ ਆਵਾਜ਼ ਤੁਹਾਡੀ ਬੜੀ ਕਲੀਅਰ ਜੀ, ਗੋ ਹੇਠ।
ਹਾਂਜੀ ਜਤਵੀਰ ਜੀ, ਮੇਰਾ ਵੀ ਇਹੀ ਸੀਗਾ, ਔਰ ਪੰਤ ਨੇ ਅੱਜ ਬਹੁਤ ਮੈਚੋਰਡ ਇਨਿੰਗ ਖੇਲੀ, ਜਿੱਦਾਂ ਦਾ ਉਹਦਾ ਸੁਭਾਅ ਸੀਗਾ ਸ਼ੁਰੂ ਚ, ਜਦੋਂ ਤੱਕ ਕੋਹਲੀ ਸੀ ਉਦੋਂ ਤੱਕ ਤਾਂ ਉਹਨਾਂ ਨੇ ਸ਼ਾਰਟਸ ਲਾਈਆਂ, ਉਸ ਤੋਂ ਬਾਅਦ ਹੀ ਪਲੇ ਵੈਰੀ ਡਿਫੈਂਸਿਵਲੀ, ਔਰ ਸ਼ਾਰਟ ਸਿਲੈਕਸ਼ਨ ਵੀ ਉਹਨਾਂ ਦੀ ਠੀਕ ਸੀ। ਮੈਨੂੰ ਲੱਗਦਾ ਕਿ ਜਿੱਦਾਂ ਉਹ ਅਗਰੈਸਿਵ ਹੋ ਗਏ ਆਪਣੀ ਟੇਲ ਐਂਡਰ, ਜਿੱਦਾਂ ਦੇ ਪਲੇ ਐਜ਼ ਏ ਵਨ ਡੇ, ਜਿੱਦਾਂ ਪ੍ਰੀਵੀਅਸ ਕਾਲਰ ਨੇ ਕਿਹਾ ਹੀ, ਔਰ ਇਟਸ ਨੋਟ ਹੈਲਪਿੰਗ। ਔਰ ਤੁਹਾਨੂੰ ਵੀ ਪਤਾ ਵੀ ਸਾਊਥ ਅਫਰੀਕਾ ਦੀ ਇਸ ਵੇਲੇ ਸਭ ਤੋਂ ਵੀਕੈਸਟ ਟੀਮ ਇਨ ਦਾ ਹਿਸਟਰੀ ਸੀ, ਜਦੋਂ ਦਾ ਇੰਡੀਆ ਨੇ ਸਾਊਥ ਅਫਰੀਕਾ ਦਾ ਦੌਰਾ ਕਰਨਾ ਸ਼ੁਰੂ ਕੀਤਾ, ਤੇ ਇਹ ਸੁਨਹਿਰੀ ਚਾਂਸ ਸੀਗਾ। ਤੇ ਹਾਲੇ ਵੀ ਚਲੋ ਚਾਂਸ ਤਾਂ ਆਪਾਂ ਕਦੀ ਵੀ ਨਹੀਂ ਕਹਿ ਸਕਦੇ, ਕ੍ਰਿਕਟ ਇਜ਼ ਆਲਵੇਜ਼, ਜਦੋਂ ਤੱਕ ਗੇਮ ਚੱਲ ਰਹੀ ਹੈ, ਬਟ ਮੈਨੂੰ ਲੱਗਦਾ ਕਿ ਹੁਣ 60-40 ਜਾਂ 70-30 ਹੀ ਰਹਿ ਗਏ ਚਾਂਸ ਇੰਡੀਆ ਦੇ। ਤੇ ਜਿੱਦਾਂ ਤੁਸੀਂ ਕਹਿੰਦੇ ਸੁਨਹਿਰੀ ਮੌਕਾ ਗਵਾਤਾ, ਔਰ ਮੈਨੂੰ ਲੱਗਦਾ ਕਿ ਕੋਹਲੀ, ਰਹਾਣੇ ਤੇ ਚੇਤੇਸ਼ਵਰ ਪੁਜਾਰਾ, ਇਹਨਾਂ ਨੂੰ ਆਪਣੇ ਫਿਊਚਰ ਬਾਰੇ ਸੋਚਣਾ ਪੈਣਾ। ਅੱਗੇ ਲਾਈਨ ਅਪ ਬਹੁਤ ਲੰਬੀ ਹੈਗੀ ਆ, ਜਿੱਦਾਂ ਸ਼੍ਰੇਸ਼ ਅਈਅਰ ਵੀ ਹੈਗੇ ਆ ਲਾਈਨ ਦੇ ਵਿੱਚ, ਔਰ ਮੈਨੂੰ ਲੱਗਦਾ ਕਿ ਇਹਨਾਂ ਤਿੰਨਾਂ ਦੇ ਫਿਊਚਰ ਤੇ ਕੁਐਸਚਨ ਮਾਰਕ ਆ ਜੀ, ਤੁਹਾਡਾ ਕੀ ਵਿਚਾਰ ਆ?
ਨਹੀਂ ਬਿਲਕੁਲ, ਇਹ ਦੇਖੋ ਅਜਿੰਕਾ ਰਹਾਣੇ, ਚੇਤੇਸ਼ਵਰ ਪੁਜਾਰਾ ਔਰ ਵਿਰਾਟ ਕੋਹਲੀ, ਇਹ ਤਿੰਨ ਬਹੁਤ ਬੜੇ ਦਿੱਗਜ ਨੇ ਅੱਜ ਟੈਸਟ ਕ੍ਰਿਕਟ ਦੇ। ਸੋ ਇੰਨੇ ਬੜੇ ਦਿੱਗਜ ਹੋਣ ਦੇ ਬਾਵਜੂਦ टीम कोई इन्नी स्ट्रोंग नहीं है साउथ अफ्रीका की, जे असी इस साउथ अफ्रीका की टीम नहीं हरा सकते हैं फिर बड़ा मुश्किल हो जाएगा। तो यह बड़ा सुनहरी मौका सेगा कि साउथ अफ्रीका को घर हराया जाता, और तुसी पहला टैसट मैच जीत चुके हो, पहला टैसट मैच जीत चुके हो, उस तो बाद फिर यही तुसी फिर तो एक ही सोल्यूशन हुंदा दूसरी टीम को कि दोनों टैसट मैच जितने हैं, मतलब कि ड्रॉ भी हो जाता तो साउथ अफ्रीका ने सीरीज नहीं जितनी।
नॉटेज उन्हों का की बोलर सीरीज तो पहले इंजर्ड हो चुका और वो चिप्स वर डाउन फॉर देम, वो पहले ही सीरीज तो पहले ही वो थोड़े डाउन हो गए सी, और इस लिखा जा रहा सी कि सारे दिग्गज कह रहे थे कि इंडिया को बहुत सुनहरी मौका है। और युद्धवीर जी एक चीज मैं होर कहनी चाहना, बांग्लादेश की टीम जिदा न्यूजीलैंड दे विच उन्होंने पहले टैस्ट दे विच परफॉर्म किया, हैट्स ऑफ टू देम, आप शायद गल करनी रह गए, न्यूजीलैंड की बहुत वधिया विन हुई जी न्यूजीलैंड के अगेंस्ट, शायद सैकेंड मैच था वो हार गए ने, बस मैं लगता कि सॉरी बांग्लादेश की टीम मर्ज कर रही है, दे आर इमर्जिंग एज ए न्यू क्रिकेटिंग फोर्स।
बिल्कुल, देखो न्यूजीलैंड के खिलाफ उन्होंने जित हर कोई वेलकम कर रहा है, हालांकि जिस तरह तुम दस ही दिता है कि न्यूजीलैंड केम बैक वेरी स्ट्रोंगली, न्यूजीलैंड बड़ा जबरदस्त उन्होंने सैकंड टैसट मैच वापसी की है, बट जो पहले बांग्लादेश की शानदार जित है वो दुनिया भर की तारीफ की जा रही है, और दे आर स्ट्रेंथनिंग बांग्लादेश भी। देखो एक टाइम के उत्ते श्रीलंका बड़ी वीक टीम होंगी, ईवन वनडे भी वीक टीम होंगी श्रीलंका, फिर वनडे उन्होंने 1996 उन्होंने 96 वर्ल्ड कप जितया, टीम उन्हों की होर स्ट्रोंग होंगी चली गई, इवेंचुअली उन्हों की टेस्ट टीम जी भी चंगी होंगी चली गई, बांग्लादेश के भी ऐसा ही नजर आ रहा है, और यह चंगी गल है। टैसट क्रिकेट देखो, टैसट क्रिकेट जी सब तो चंगी गल नजर आ रही है, हूँ रिजल्ट आ रहे हैं, बॉलर और बैट्समैन जोड़े ने वधिया खेलते हैं, एग्रेसिव खेलते हैं, सो सब तो मेरे ख्याल जोड़ा टैसट क्रिकेट है वो रिजल्ट ना होना, पांच दिन गेम होनी, मतलब दुनिया की एक वाहिद गेम है कि जेदे विच पांच दिन खेलिया जाता सीगा, लंच टाइम हुंदा विच टी टाइम हुंदा है, होर किसे हुण सॉकर दे विच कोई लंच टाइम नहीं है, कोई टी टाइम नहीं है, हॉकी मतलब कितने भी नहीं है, लेकिन वधिया लगता सीगा तां ही इहनूं जेंटलमैनस गेम भी कहा जाता है, लेकिन पांच दिन गेम हुंदी रहे और पांच दिन बाद नतीजा ज्यादातर ड्रॉ आया करता सी पहला, इहदे कारण इह टैसट क्रिकेट बड़ा प्रभावित रहा है, लेकिन हुण असीं देख ही रहे हैं कि रिजल्ट जिहड़े ने किते भी मैचेस हुंदे ने रिजल्ट आउंदे ने, सो वह हर कोई देखना चाहता है रिजल्ट, चाहे बांग्लादेश जिते, न्यूजीलैंड जिते, इंडिया, साउथ अफ्रीका, इंग्लैंड, ऑस्ट्रेलिया, न्यूजीलैंड कोई भी जिते, सो थैंक यू, बहुत शुक्रिया सर, थैंक यू।
और युद्धवीर जी एशेज दे विच भी बहुत डिसअपॉइंट किया जी इंग्लैंड ने, मैनू लगता कि एशेज इट शुड बी मोर कॉम्पिटेटिव, बट इंग्लैंड ने गिव अप ही कर दिता जी, बहुत डिसअपॉइंट हो एशेज की इन्नी वधिया नहीं रही।
देखो एशेज ऑस्ट्रेलियंस लई तो बहुत वधिया रही, बाहर तुहाडी गल सही है कि जो रूट और इंग्लैंड के जिहड़े खिलाड़ी है उन्होंने उस लैवल की गेम जी नहीं खेली, क्योंकि एशेज कॉम्पीटेटिव होए तो मजा आता है, और इस बार इन्नी कॉम्पीटेटिव जी नहीं रही, सो इंग्लैंड भी दोबारा सोचना पड़ेगा।
इंग्लैंड की टीम लुक्स स्ट्रोंग, उन्हों की बैटिंग बॉलिंग एट पार ही सी ऑस्ट्रेलिया तो, मैं लगता कि ऑस्ट्रेलिया ने जो टी ट्वेंटी का वर्ल्ड कप जितया बॉडी लैंग्वेज ही चेंज हो गई, वो सेम लुकिंग ऑस्ट्रेलिया, और मैंने लगता कि उन्होंने जोड़ा कैप्टन चेंज किया पैट कमिंग्स, वो भी ही इज वेरी अग्रेसिव, मैं लगता कि भी चेंज होया कुछ, बट चलो
दोनों चीजों का फर्क पिया जी, एंड लेट्स नॉट टेक एनी क्रेडिट अवे फ्रॉम ऑस्ट्रेलिया, पैट कमिंग्स कैप्टन बनया, स्टीव स्मिथ वाइस कैप्टन बनाए गए स्टीव स्मिथ नू, और उन्हों की जी बैटिंग और बॉलिंग लाइनअप है, बोलन नवे आए हैं, हालांकि वो आंदे ही बोलन ने कितनी जबरदस्त विकेट्स लेनिया शुरू कर दतियां, सो लेट्स नॉट टेक एनी क्रेडिट अवे फ्रॉम द ऑस्ट्रेलियन टीम, बहुत बहुत जबरदस्त टीम है वो, और अपने घर के बहुत जबरदस्त, और दे आर रीग्रुपिंग टूगैदर, और ये मैं मानता थोड़ी गल कैप्टन और वाइस कैप्टन भी क्रेडिट दो स्टीव स्मिथ को भी, कि उन्होंने दोनों ने वेन दे आर बोथ इन द ड्राइवर सीट, एक बॉलर और एक बैट्समैन, वो बड़ी वधिया उन्हों का कॉम्बीनेशन जोड़ा वो बड़ा वधिया बनया है,
और वेरी रेयर हुंदा जी, काफी दिन काफी टाइम बाद मैं वाच तो बाद कोई मैं याद नहीं है कि एक बॉलर कैप्टन बनाया हो किसी टीम का, क्योंकि बॉलर हमेशा इंजर होने के चांस होंगे, और इट्स वेरी बोल्ड स्टेप बाय क्रिकेट ऑस्ट्रेलिया।
जसप्रीत देखो जी, इंडिया ने भी चंगा मूव लिया, जसप्रीत बुमराह उधर वाइस कैप्टन बनाया, ठीक है, इंडिया ने भी एक बिल्कुल तुसी ठीक कह रहे हो, बड़ी देर बाद असी हुण बॉलर्स नू कैप्टन वाइस कैप्टन की पोजीशन च देख रहे हैं, और इंडिया ने भी यही किया है कि जसप्रीत नू अपने जसप्रीत नू उन्होंने वाइस कैप्टन बनाया इंडिया ने, मैनू बड़ा चंगा लगा यह देख के, वैसे किसी दौर च बॉलरस बहुत ज्यादा तो नहीं, बट एटलीस्ट ऑलराउंडर जिहड़े हुंदे सीगे, जे असी एक टाइम सीगा इन बॉथम ऑलराउंडर सीगे लीड कर रहे सीगे टीम नू, कपिल देव तुसी देखो इधरों ऑलराउंडर होया करदे सी, उधरों इमरान खान साहब ते उधरों रिचर्ड हेडली, ਇਹ ਚਾਰ ਜਣਿਆਂ ਦਾ ਬੜਾ ਜ਼ਬਰਦਸਤ ਕੰਪੀਟੀਸ਼ਨ ਹੁੰਦਾ ਸੀ ਔਰ ਚਾਰੋਂ ਜ਼ਬਰਦਸਤ ਆਲਰਾਊਂਡਰ ਸੀਗੇ ਉਸ ਦੌਰ 'ਚ। ਸੋ ਚਾਰ ਆਲਰਾਊਂਡਰ ਚਾਰਾਂ ਦਾ ਆਪਸ ਦੇ ਵਿੱਚ ਕੰਪੀਟੀਸ਼ਨ, ਚਾਰੋਂ ਬੰਦੇ ਲੀਡ ਕਰਦੇ ਸੀ, ਬੜਾ ਮਜ਼ਾ ਆਇਆ ਉਹ ਦੌਰ ਦੀ ਵੀ ਕ੍ਰਿਕਟ ਦੇਖਣ ਦਾ, ਬੜਾ ਮਜ਼ਾ ਆਇਆ ਕਰਦਾ ਸੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਫੋਰ ਯੋਰ ਕਾਲ, ਬੜੇ ਵਧੀਆ ਵਿਚਾਰ। 80-20% ਸਾਊਥ ਅਫਰੀਕਾ ਜਿੱਤੇਗੀ ਜੀ, ਔਰ ਸਿਰਫ 20% ਚਾਂਸ ਹੈ ਕਿ ਇੰਡੀਆ ਜਿੱਤੇਗੀ। 80-20 ਬਿਲਕੁਲ,
ਚਲੋ ਠੀਕ ਹੈ ਜੀ, ਦੇਖਦੇ ਹਾਂ।
ਥੈਂਕ ਯੂ, ਥੈਂਕ ਯੂ। ਅਗਲੀ ਕਾਲ ਤੋਂ ਜਾਣ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਟੀਮ 100 acres ਤੋਂ ਜਸਪ੍ਰੀਤ ਜੀ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਉਸ ਤੋਂ ਬਾਅਦ ਹੈਡਲਾਈਨਸ ਤੁਹਾਡੀ ਖਿਦਮਤ ਵਿੱਚ ਆ ਰਹੀਆਂ ਨੇ। ਹੈਡਲਾਈਨਸ ਦੇ ਵਿੱਚ ਅਸੀਂ ਦੱਸ ਦਈਏ ਕਿ ਅੱਜ ਇੱਕ ਤੇ ਟਰੱਕ ਡਰਾਈਵਰਸ ਵਾਸਤੇ ਖਾਸ ਰਿਪੋਰਟ ਅਸੀਂ ਦੇ ਰਹੇ ਹਾਂ ਕਿ ਜਿਹੜੀ ਡੈਡਲਾਈਨ ਲਗਾਈ ਗਈ ਸੀ ਅਮੈਰੀਕਨ ਟਰੱਕਰ ਵਾਸਤੇ ਔਰ ਕੈਨੇਡੀਅਨ ਟਰੱਕਰ ਵਾਸਤੇ ਕੀ ਹੋਇਆ ਉਸ ਡੈਡਲਾਈਨ ਦਾ, ਥੋੜਾ ਜਿਹਾ ਵੱਖਰਾ ਹੋਏਗਾ। ਜਿਹੜੇ ਅਮੈਰੀਕਨ ਟਰੱਕਰਸ ਨੇ ਉਹਨਾਂ ਲਈ ਵੱਖਰੀ ਡੈਡਲਾਈਨ ਹੈ, ਜਿਹੜੇ ਕੈਨੇਡੀਅਨ ਸਾਡੇ ਟਰੱਕਰਸ ਨੇ, ਟਰੱਕ ਡਰਾਈਵਰਸ ਨੇ ਜਿਹੜੇ ਬਾਰਡਰ ਕ੍ਰੋਸ ਕਰਦੇ ਨੇ, ਉਹਨਾਂ ਦੀ ਵੱਖਰੀ ਹੈ। ਸੋ ਖਾਸ ਰਿਪੋਰਟ ਉਹ ਆ ਰਹੀ ਹੈ ਓਮੀਕ੍ਰੋਨ ਦੇ ਕਾਰਨ ਜਾਂ ਕਿਸੇ ਵੀ ਤਰ੍ਹਾਂ ਦੇ ਕੋਰੋਨਾ ਵਾਇਰਸ ਦੇ ਕਾਰਨ ਜਿਹੜੇ ਲੋਕ ICU ਦੇ ਵਿੱਚ ਜਾ ਰਹੇ ਨੇ, ਹੋਸਪਿਟਲਾਈਜੇਸ਼ਨ ਕਿੰਨੀਆਂ ਨੇ ਕੈਨੇਡਾ ਦੇ ਵਿੱਚ, ਕਿੰਨੀਆਂ ਨੇ ਸਾਡੇ ਓਨਟੇਰੀਓ 'ਚ, ਕਿੰਨੇ ਲੋਕ ਹੋਸਪਿਟਲ 'ਚ ਹੈਗੇ ਨੇ, ਨੰਬਰ ਦੇਵਾਂਗੇ ਤੁਹਾਨੂੰ ਔਰ ਇੱਕ ਮੇਨ ਕਾਰਨ ਵੀ ਦੱਸਾਂਗੇ। ਕਿਆ ਜੇ ਕਿਸੇ ਦੀ ਹਾਰਟ ਕੰਡੀਸ਼ਨ ਹੈ ਉਹ ਸਭ ਤੋਂ ਜ਼ਿਆਦਾ ਉੱਥੇ ਨੇ, ਨੰਬਰ ਅਸੀਂ ਦੇਖਾਂਗੇ ਕਿ ਕਿਹੜੇ ਲੋਕ ਸਭ ਤੋਂ ਜ਼ਿਆਦਾ ਨੇ ਉੱਥੇ ICU ਦੇ ਵਿੱਚ, ਕੀ ਕਾਰਨ ਹੈ ਕਿ ਲੋਕ ICU ਦੇ ਵਿੱਚ ਜਾ ਰਹੇ ਨੇ, ਆਰ ਦੇ ਐਨੀ ਮੋਰਬਿਡ ਹੈਲਥ ਕੰਡੀਸ਼ਨ ਜਿਹਦੇ ਕਾਰਨ ਜਾ ਰਹੇ ਨੇ, ਉਮਰ ਦੇ ਕਾਰਨ ਜ਼ਿਆਦਾ ਜਾ ਰਹੇ ਨੇ, ਔਰ ਕਿਆ ਜਵਾਨ ਲੋਕ ਵੀ ਕੋਈ ਜਿਹੜੇ 20-30 ਹੈਗੇ ਨੇ ਉਹ ਵੀ ਕੋਰੋਨਾ ਵਾਇਰਸ ਦੇ ਕਾਰਨ ਕਿਆ ICU ਦੇ ਵਿੱਚ ਜਾ ਰਹੇ ਨੇ, ਹੈ ਕੋਈ ਐਸੇ ਬੰਦੇ, ਜਿਹੜਾ 1000 ਬੰਦਾ ਅੱਜ ਦੀ ਨੰਬਰ ਹੈ ਜਿਹੜੇ 1000 ਬੰਦੇ ICU 'ਚ ਹੈਗੇ ਨੇ ਕੈਨੇਡਾ 'ਚ, ਉਹਨਾਂ ਦੇ ਵਿੱਚੋਂ ਕੋਈ ਜਵਾਨ ਲੋਕ ਵੀ ਹੈਗੇ ਨੇ। ਸੋ ਇਹ ਸਾਰੀ ਜਾਣਕਾਰੀ ਜਿਹੜੀ ਹੈ ਹੁਣੇ ਅੱਗੇ ਚੱਲ ਕੇ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ। ਔਰ ਰੀਅਲ ਸਟੇਟ ਦੇ ਬਾਰੇ ਕੀ ਹੋ ਸਕਦਾ ਹੈ, ਕੱਲ ਓਪੋਜੀਸ਼ਨ ਨੇ ਬੜੇ ਅਹਿਮ ਸਵਾਲ ਪੁੱਛੇ ਨੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ, ਓਪੋਜੀਸ਼ਨ ਦੇ ਸਵਾਲ ਵੀ ਦੱਸਾਂਗੇ ਤੇ ਟਰੂਡੋ ਸਾਹਿਬ ਦੇ ਜਵਾਬ ਵੀ ਦੱਸਾਂਗੇ। ਅੱਜ ਅਹਿਮਦ ਹੁਸੈਨ ਸਾਹਿਬ ਦੀ ਵੱਡੀ ਅਨਾਊਂਸਮੈਂਟ ਜਿਹੜੀ ਹੋ ਰਹੀ ਹੈ, ਹਾਊਸਿੰਗ ਮਿਨਿਸਟਰ ਨੇ ਅਹਿਮਦ ਹੁਸੈਨ ਸਾਹਿਬ ਅੱਜ ਵੱਡੀ ਅਨਾਊਂਸਮੈਂਟ ਕੀ ਕਰਦੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ, ਔਰ ਅਹਿਮਦ ਹੁਸੈਨ ਸਾਹਿਬ ਦੇ ਨਾਲ ਸਾਡਾ ਐਕਸਕਲੂਸਿਵ ਇੰਟਰਵਿਊ ਵਾਈ ਮੀਡੀਆ ਦਾ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਕਿ ਇਸ ਅਨਾਊਂਸਮੈਂਟ ਤੋਂ ਬਾਅਦ ਹੋਏਗਾ ਤਾਂ ਕੀ ਗੱਲਬਾਤ ਹੈ, ਕਿਹੜੀ ਮੇਜਰ ਅਨਾਊਂਸਮੈਂਟ ਜਿਹੜੀ ਸਰਕਾਰ ਕਰ ਰਹੀ ਹੈ ਜਿਹਦੇ ਤੇ ਕਿ ਰੀਅਲ ਸਟੇਟ ਦੇ ਉੱਤੇ ਕੁਝ ਚੇਂਜਸ ਲਿਆਉਣ ਦੀ ਗੱਲਬਾਤ ਕੀਤੀ ਜਾ ਰਹੀ ਹੈ। ਜੀ ਸਾਡੇ ਨਾਲ ਟੀਮ 100 acres ਤੋਂ ਜਸਪ੍ਰੀਤ ਸਾਹਿਬ ਸਾਡੇ ਨਾਲ ਜੁੜ ਗਏ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਵੈਲਕਮ ਸਰ, ਕੀ ਹਾਲ ਹੈ ਜੀ?
ਥੈਂਕ ਯੂ ਯੁੱਧਵੀਰ ਜੀ, ਵੈਰੀ ਗੁੱਡ ਮਾਰਨਿੰਗ ਟੂ ਦ ਐਂਟਾਇਰ ਟੀਮ ਐਂਡ ਆਲ ਦ ਲਿਸਨਰਸ।
ਬਿਲਕੁਲ ਮਾਰਨਿੰਗ ਸਰ, 200 acres,
ਹਾਊ ਵਾਸ ਯੋਰ ਹਾਲੀਡੇਜ਼?
ਸਰ ਹੋਲੀਡੇਜ਼ ਵਰ ਗੁੱਡ, ਥੋੜਾ ਆਰਾਮ ਕੀਤਾ, ਥੋੜੀ ਗੇਮਸ ਖੇਲੀਆਂ, ਥੋੜੀ ਜਿਹੀ ਮੂਵੀਜ਼ ਦੇਖੀਆਂ, ਸੋ ਇਹੀ ਕੁਝ ਕੀਤਾ, ਬੜਾ ਮਜ਼ਾ ਆਇਆ ਇਹਨਾਂ ਹੋਲੀਡੇਜ਼ ਦੇ ਵਿੱਚ। ਤੁਸੀਂ ਦੱਸੋ ਕਿਸ ਤਰ੍ਹਾਂ ਰਹੀਆਂ ਤੁਹਾਡੀਆਂ ਛੁੱਟੀਆਂ, ਠੀਕ ਰਹੀਆਂ?
ਬਸ ਜੀ ਇਟ ਵਾਸ, ਵੈਸੇ ਤੇ ਡਿਸੰਬਰ ਜਿਹੜਾ ਹੁੰਦਾ ਇਨ ਦ ਰੀਅਲ ਸਟੇਟ ਮਾਰਕੀਟ, ਇਟਸ ਆਲਵੇਜ਼ ਅ ਸਲੋ ਪੀਰੀਅਡ, ਬਟ ਲਾਸਟ ਈਅਰ ਡਿਸੰਬਰ ਜਿਹੜਾ 2021 ਦਾ ਸੀ ਨਾ, ਇਟ ਵਾਸ ਵੈਰੀ ਐਕਟਿਵ ਡਿਸੰਬਰ, ਐਂਡ ਜਨਵਰੀ ਵੀ ਜਿਹੜਾ ਉਹ ਇਟ ਇਜ਼ ਈਵਨ ਮੋਰ ਐਕਟਿਵ, ਬਟ ਥੋੜਾ ਜਿਹਾ ਟਾਈਮ ਕੱਢ ਕੇ ਜ਼ਰੂਰ ਯੂਨੋ ਫੈਮਲੀ ਨਾਲ ਟਾਈਮ ਸਪੈਂਡ ਕੀਤਾ, ਵੀ ਹੈਡ ਫੈਮਲੀ ਓਵਰ ਯੂਨੋ ਫਰੋਮ ਦ US, ਸੋ ਇਟ ਵਾਸ ਅ ਗੁੱਡ ਹੋਲੀਡੇ, ਇਟ ਵਾਸ ਅ ਗੁੱਡ ਵਕੇਸ਼ਨ ਥੋੜੇ ਦਿਨ ਲਈ।
ਦੈਟਸ ਗੁੱਡ ਟੂ ਹੀਅਰ, ਦੈਟਸ ਗੁੱਡ ਟੂ ਹੀਅਰ। ਔਰ ਹੁਣ ਦੱਸੋ ਜੀ, ਟੀਮ 100 acres ਜਦੋਂ ਵੀ ਆਉਂਦੀ ਹੈ ਪ੍ਰੋਜੈਕਟਸ ਵਧੀਆ ਹੁੰਦੇ ਨੇ ਇਹਨਾਂ ਦੇ, ਔਰ ਸ਼ੁਰੂ ਦੇ ਫੇਸਿਸ ਵਿੱਚ ਹੀ ਪ੍ਰੋਜੈਕਟ ਤੇ ਪਿੱਕ ਕਰ ਲੈਂਦੇ ਨੇ, ਟੀਮ 100 acres ਦੀ ਇੱਕ ਖਾਸੀਅਤ ਹੈ, ਸੋ ਕਿਹੜੇ ਪ੍ਰੋਜੈਕਟ ਨੇ ਸਰ ਉਹ ਸਾਂਝੇ ਕਰੋ।
ਯੁੱਧਵੀਰ ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਪ੍ਰੋਜੈਕਟ ਜਿਹੜੇ ਨੇ, ਇੱਕ ਤੇ ਮੈਂ ਜਿਵੇਂ ਪਹਿਲਾਂ ਕਹਿ ਰਿਹਾ ਸੀਗਾ ਕਿ ਮਾਰਕੀਟ ਹੈ ਸਟਾਰਟਡ ਵੈਰੀ ਵੈਰੀ ਹੌਟ, ਵੈਰੀ ਅਗਰੈਸਿਵ। ਅਸੀਂ ਜਨਵਰੀ 'ਚ ਇੰਨੀ ਐਕਟੀਵਿਟੀ ਰੀਅਲ ਸਟੇਟ 'ਚ ਨਹੀਂ ਦੇਖੀ ਪਿਛਲੇ ਕਈ ਸਾਲਾਂ ਦੇ ਵਿੱਚ, ਸੋ ਜਨਵਰੀ ਜਿਹੜਾ ਹੈ ਆਲਰੇਡੀ, ਜਿਹੜੇ GTA ਦੀ ਗੱਲ ਕਰੀਏ ਤਾਂ GTA ਦੇ ਵਿੱਚ 2-3 ਪ੍ਰੋਜੈਕਟ ਜਿਹੜੇ ਆਲਰੇਡੀ ਲਾਂਚ ਹੋ ਚੁੱਕੇ ਨੇ ਪਿਛਲੇ ਇੱਕ ਹਫ਼ਤੇ ਤੋਂ। ਹੁੰਦਾ ਕੀ ਹੈ ਕਿ ਜਦੋਂ ਤੁਸੀਂ ਪ੍ਰੋਜੈਕਟ ਅਨਾਊਂਸ ਕਰਦੇ ਹੋ ਤਾਂ ਲੋਟ ਆਫ ਲਿਸਨਰਸ ਜਿਹੜੇ ਸਾਨੂੰ ਕਾਲ ਕਰਦੇ ਨੇ ਕਿ ਜੀ ਸਾਨੂੰ ਇਹ ਵਾਲਾ ਯੂਨਿਟ ਚਾਹੀਦਾ ਸੀ, ਸਾਨੂੰ ਇਹ ਵਾਲਾ ਯੂਨਿਟ ਨਹੀਂ ਮਿਲਿਆ। ਉਹਦਾ ਰੀਜ਼ਨ ਇਹ ਹੁੰਦਾ ਹੈ ਕਿ ਸਾਡੇ ਕੋਲ ਜਿਹੜੇ ਕਲਾਇੰਟਸ ਹੁੰਦੇ ਨੇ ਆਲਰੇਡੀ ਪ੍ਰੀ ਰਜਿਸਟਰਡ ਹੁੰਦੇ ਨੇ ਹਰ ਇੱਕ ਪ੍ਰੋਜੈਕਟ ਦੇ ਲਈ। ਜਦੋਂ ਪ੍ਰੋਜੈਕਟ ਆਉਣ ਤੋਂ ਪਹਿਲਾਂ ਅਸੀਂ ਉਹ ਸਾਡੇ ਨਾਲ ਯੂਨੋ ਕੰਟੈਕਟ ਦੇ ਵਿੱਚ ਹੁੰਦੇ ਨੇ, ਫਿਰ ਆਪਣੀ ਰਿਕੁਆਇਰਮੈਂਟਸ ਦੱਸਦੇ ਨੇ, ਆਪਣੀਆਂ ਆਪਣਾ ਬਜਟ ਦੱਸਦੇ ਨੇ, ਉਹਦੇ ਅਕੋਰਡਿੰਗਲੀ ਵੀ ਫਾਇੰਡ ਅ ਪ੍ਰੋਜੈਕਟ ਦੈਟ ਇਜ਼ ਸੂਟੇਬਲ, ਮੋਸਟ ਸੂਟੇਬਲ ਫੋਰ ਦੋਜ਼ ਕਲਾਇੰਟਸ। ਸੋ ਹੁਣ ਮੈਂ ਜਿਹੜੀ ਅੱਜ ਗੱਲ ਕਰ ਰਿਹਾ ਯੁੱਧਵੀਰ ਜੀ, ਇਹ ਸਾਰੇ ਪ੍ਰੋਜੈਕਟ ਜਿਹੜੇ ਨੇ ਨਾ, ਮੈਂ 2-3 ਪ੍ਰੋਜੈਕਟ ਦੀ ਗੱਲ ਕਰਾਂਗਾ, ਬਿਕੋਜ਼ ਇੱਕ ਪ੍ਰੋਜੈਕਟ ਜਿਹੜਾ ਹੁੰਦਾ ਹੈ ਕਿ ਉਹ ਇਟ ਇਜ਼ ਨਾਟ, ਇਟ ਡਜ਼ਨਟ ਫਿਟ, ਵਨ ਪ੍ਰੋਜੈਕਟ ਡਜ਼ਨਟ ਫਿਟ ਐਵਰੀਬਾਡੀਜ਼ ਰਿਕੁਆਇਰਮੈਂਟ। ਸੋ ਮੈਂ 2-3 ਪ੍ਰੋਜੈਕਟਸ ਦੀ ਗੱਲ ਕਰਾਂਗਾ। ਸੋ ਇਟ ਇਜ਼ ਗਿਵਿੰਗ ਅ ਹੈਡਸ ਅਪ ਬੇਸਿਕਲੀ ਕਿ ਜਿਹੜੇ ਪ੍ਰੋਜੈਕਟ ਲਾਈਨਡ ਆਪਣੇ ਫਰੋਮ ਨੈਕਸਟ ਵੀਕ ਟਿਲ ਦ ਫਸਟ ਵੀਕ ਆਫ ਫੈਬਰੀ, ਸੋ ਕਿਸੇ ਨੂੰ ਵੀ ਕਿਸੇ ਵੀ ਜਗ੍ਹਾ ਤੇ ਯੂਨੋ ਫਰੋਮ GTA ਟੂ ਕਿਸ਼ਨਰ ਟੂ ਲੰਡਨ ਵਾਟਰਲੂ ਕੋਈ ਵੀ ਰਿਕੁਆਇਰਮੈਂਟ ਹੋਏ, ਤੁਹਾਡੀ ਇਨਵੈਸਟਮੈਂਟ ਓਪਰਚੁਨਿਟੀ ਤੁਸੀਂ ਦੇਖ ਰਹੇ ਹੋ ਕੋਈ, ਜਾਂ ਤੁਸੀਂ ਕੋਈ ਰੀਸੇਲ ਦੇ ਵਿੱਚ ਕਰ ਦੇ ਗਾਈਡ ਯੂ ਤੇ ਤੁਹਾਡੇ ਲੋੜ ਮੁਤਾਬਕ ਤੁਹਾਨੂੰ ਯੂ ਨੋ ਤੁਹਾਡੀ ਜਿਹੜੀ ਇਨਵੈਸਟਮੈਂਟ ਓਪਰਚੁਨਿਟੀ ਹੈ ਤੁਸੀਂ ਦੇਖ ਰਹੇ ਹੋ ਉਹਦੇ ਮੁਤਾਬਕ ਤੁਹਾਨੂੰ ਪ੍ਰੋਪਰਲੀ ਜਾਂ ਪ੍ਰੋਜੈਕਟ ਲੱਭ ਕੇ ਦੇਣਗੇ ਸੋ ਪਹਿਲਾ ਪ੍ਰੋਜੈਕਟ ਯੂਜਵੀਰ ਜੀ ਦ ਫਸਟ ਪ੍ਰੋਜੈਕਟ ਇਟ ਇਜ਼ ਇਨ ਹੈਮਿਲਟਨ ਹੁਣ ਹੈਮਿਲਟਨ ਬੜੀ ਹੀ ਸਟ੍ਰੈਟੀਜਿਕ ਸਿਟੀ ਹੈ ਇੱਕ ਤੇ ਯੂ ਨੋ 403 ਦੇ ਬਿਲਕੁਲ ਉੱਪਰ ਹੈ ਹੈਮਿਲਟਨ ਜਿਹੜਾ ਹੈ ਹੈਮਿਲਟਨ ਦੇ ਵਿੱਚ ਨਵੀਂ ਐਲ ਆਰ ਟੀ ਜਿਹੜੀ ਹੈ ਵਿਚ ਇਜ਼ ਗੋਇੰਗ ਟੂ ਕਨੈਕਟ ਮੈਕਮਾਸਟਰ ਯੂਨੀਵਰਸਿਟੀ ਡਾਊਨ ਟਾਊਨ ਐਂਡ 14 ਕਿਲੋਮੀਟਰ ਦੀ ਇੱਕ ਨਵੀਂ ਐਲ ਆਰ ਟੀ ਜਿਹੜੀ ਉੱਥੇ ਅਪਰੂਵ ਹੋਈ ਹੈ ਬਟ $3.4 billion ਹੁਣ ਜਿਹੜਾ ਪ੍ਰੋਜੈਕਟ ਹੈ ਇਹ ਬਿਲਕੁਲ ਕਿੰਗ ਸਟਰੀਟ ਵੈਸਟ ਦਾ ਐਡਰੈਸ ਹੈ ਇਟ ਇਜ਼ ਗੋਇੰਗ ਟੂ ਬੀ ਕੋਂਡੋਮੀਨੀਅਮ ਬਿਲਡਿੰਗ ਜਿਹਦੇ ਵਿੱਚ 400,000 ਤੋਂ ਯੂਨਿਟ ਸਟਾਰਟ ਹੋਣਗੇ ਇਟ ਇਜ਼ ਰਾਈਟ ਐਟ ਯੂਰ ਡੋਰ ਸਟੈਪ ਜਿੱਥੇ ਐਲ ਆਰ ਟੀ ਆਉਣੀ ਹੈ ਐਲ ਆਰ ਟੀ ਦਾ ਸਟੋਪ ਹੈ ਬਿਲਕੁਲ ਡੋਰ ਸਟੈਪ ਤੁਹਾਡੇ ਐਲ ਆਰ ਟੀ ਸਟੋਪ ਹੈ ਇਟ ਇਜ਼ ਜਸਟ ਅਬਾਊਟ 4 minutes ਟੂ ਯੂ ਨੋ ਜਿਹੜਾ ਤੁਹਾਡਾ ਜਿਹੜਾ ਗੋ ਸਟੇਸ਼ਨ ਹੈ ਹੈਮਿਲਟਨ ਦਾ 4 to 5 minutes ਫਰੋਮ ਗੋ ਸਟੇਸ਼ਨ ਡਾਊਨ ਟਾਊਨ ਦੇ ਵਿੱਚ 2024 to 2025 ਦੀ ਕਲੋਜਿੰਗ ਹੋਏਗੀ ਵੈਰੀ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਯੂਨੀਵਰਸਿਟੀ ਇਜ਼ ਅਬਾਊਟ ਜੇ ਤੁਸੀਂ ਐਲ ਆਰ ਟੀ ਲੈ ਕੇ ਜਾਂਦੇ ਹੋ ਅਬਾਊਟ 8 to 10 minutes ਜਿਹੜਾ ਜਿਹੜੀਆਂ ਅਮੈਨਿਟੀਜ਼ ਨੇ ਇਸ ਬਿਲਡਿੰਗ ਦੇ ਵਿੱਚ ਦੇ ਆਰ ਆਲ ਯੂ ਨੋ AAA ਅਮੈਨਿਟੀਜ਼ ਇਨ ਦਾ ਬਿਲਡਿੰਗ ਸੋ ਇਟ ਇਜ਼ ਗੋਇੰਗ ਟੂ ਬੀ ਅਗੇਨ ਫਸਟ ਕਮ ਫਸਟ ਬੇਸਿਸ ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਵੀ ਕਈ ਵਾਰੀ ਸਾਡੇ ਕਲਾਇੰਟਸ ਦਾ ਬਜਟ ਹੁੰਦਾ ਜੀ ਸਾਨੂੰ 4 lakh ਜਾਂ 5 lakh ਦੇ ਵਿੱਚ ਚਾਹੀਦਾ ਜਾਂ ਸਾਨੂੰ 5 to 6 ਵਿੱਚ ਚਾਹੀਦਾ ਸੋ ਵੀ ਵਿਲ ਹੈਵ ਇਨਵੈਸਟਮੈਂਟ ਓਪਰਚੁਨਿਟੀਜ਼ ਰੇਂਜਿੰਗ ਫਰੋਮ 400 ਟੂ ਯੂ ਨੋ ਵਟ ਐਵਰ ਅਮਾਊਂਟ ਦੈਟ ਯੂ ਵਾਂਟ ਟੂ ਇਨਵੈਸਟ ਸੋ ਦੂਸਰਾ ਪ੍ਰੋਜੈਕਟ ਸਾਡੇ ਕੋਲ ਹੋਰ ਪ੍ਰੋਜੈਕਟ ਆ ਰਹੇ ਨੇ ਯੁਧਵੀਰ ਜੀ ਜਿਹੜੇ ਕਿਚਨਰ ਵਾਟਰਲੂ ਦੇ ਵਿੱਚ ਨੇ ਇੱਕ ਸਾਈਡ ਤੇ ਅਗੇਨ ਵੈਰੀ ਵੈਰੀ ਕੋਰ ਡਾਊਨ ਟਾਊਨ ਵਾਟਰਲੂ ਦੇ ਵਿੱਚ ਇੱਕ ਸਾਈਡ ਤੇ ਗੂਗਲ ਦੀ ਬਿਲਡਿੰਗ ਹੈ ਦੂਸਰੀ ਸਾਹਮਣੇ ਬਿਲਕੁਲ ਆਪੋਜ਼ਿਟ ਆਫ ਗੂਗਲ ਬਿਲਡਿੰਗ ਦੇ ਕੋਂਡੋਮੀਨੀਅਮ ਬਿਲਡਿੰਗ ਦੈਟਸ ਗੋਇੰਗ ਟੂ ਕਮ ਦੈਟ ਇਜ਼ ਗੋਇੰਗ ਟੂ ਬੀ ਫਸਟ ਵੀਕ ਆਫ ਫੈਬਰੀ ਆਲਸੋ ਫਿਰ ਸਾਡੇ ਕੋਲ ਲੰਡਨ ਦੇ ਵਿੱਚ ਆਪਣਾ ਪ੍ਰੋਜੈਕਟ ਇੱਕ ਆ ਰਿਹਾ ਜੀ ਬਿਲਕੁਲ ਵੈਰੀ ਕਲੋਸ ਟੂ ਯੂਨੀਵਰਸਿਟੀ ਐਂਡ ਅਗੇਨ ਕਲੋਸ ਟੂ ਦ ਡਾਊਨ ਟਾਊਨ ਲੰਡਨ ਸਾਡੇ ਕੋਲ ਅਸੀਂ ਕੱਲ ਕੈਲਗਰੀ ਅਨਾਊਂਸ ਕੀਤਾ ਸੀ ਕੈਲਗਰੀ ਵਾਜ਼ ਵੈਰੀ ਹੋਟ ਵੀ ਗੋਟ ਸੋ ਮਚ ਰਿਸਪੋਂਸ ਫਰੋਮ ਯੋਰ ਪਲੈਟਫਾਰਮ ਐਂਡ ਇਟ ਵਾਜ਼ ਅਮੇਜ਼ਿੰਗ ਵੀ ਅਸੀਂ ਬਿਜ਼ੀ ਸੀ ਕੱਲ੍ਹ ਰਾਤੀ 10:30 ਤੱਕ ਸਾਈਨਿੰਗ ਦੋਜ਼ ਡੀਲਸ ਸੋ ਦੇਰ ਆਰ ਲੋਟ ਆਫ ਪ੍ਰੋਜੈਕਟ ਦੈਨ ਵਨ ਮੋਰ ਪ੍ਰੋਜੈਕਟ ਇੱਕ ਵਿਲਸਨ ਸਬਵੇ ਸਟੇਸ਼ਨ ਹੈ ਆਪਣਾ ਨੌਰਥ ਯੋਰਕ ਯੋਰਕਡੇਲ ਦੇ ਬਿਲਕੁਲ ਨਾਲ ਦੈਟਸ ਅ ਪ੍ਰੋਜੈਕਟ ਦੈਟਸ ਕਮਿੰਗ ਇਨ ਫਸਟ ਵੀਕ ਆਫ ਫੈਬਰੀ ਸੋ ਸਾਡੇ ਕੋਲ ਵੀ ਹੈਵ ਅਮੇਜ਼ਿੰਗ ਪ੍ਰੋਜੈਕਟਸ ਐਂਡ ਅਮੇਜ਼ਿੰਗ ਲੋਕੇਸ਼ਨ ਤੁਸੀਂ ਸਿਰਫ ਇੱਕ ਨੰਬਰ ਯਾਦ ਰੱਖਣਾ ਜੀ 905-929-3000-905-929-3000 ਕਿਸੇ ਵੀ ਪ੍ਰੋਜੈਕਟ ਬਾਰੇ ਕੋਈ ਜਾਣਕਾਰੀ ਲੈਣੀ ਹੋਏ ਤੁਹਾਡੀ ਕੋਈ ਸਵਾਲ ਹੋਣ ਰੀਅਲ ਇਸਟੇਟ ਨੂੰ ਲੈ ਕੇ ਤੁਸੀਂ ਕੁਝ ਡਿਸਕਸ ਕਰਨਾ ਹੋਏ ਆਪਣੀਆਂ ਨੀਡਸ ਆਪਣੀਆਂ ਰਿਕੁਆਇਰਮੈਂਟਸ ਵੀ ਡੂ ਅ ਪ੍ਰੋਪਰ ਨੀਡ ਅਨਾਲਿਸਿਸ ਬਿਫੋਰ ਵੀ ਯੂ ਨੋ ਤੁਹਾਡੇ ਨਾਲ ਕੋਈ ਡਿਸਕਸ ਕਰੀਏ ਕਿਹੜਾ ਪ੍ਰੋਜੈਕਟ ਤੁਹਾਡੇ ਲਈ ਸੂਟੇਬਲ ਹੈ ਅਤੇ ਕਿਹੜਾ ਨਹੀਂ ਸੋ ਸਾਡੀ ਜਿਹੜੀ ਰੀਅਲਟਰਸ ਦੀ ਟੀਮ ਹੈ ਦੇ ਵੈਰੀ ਕੇਪੇਬਲ ਆਫ ਆਨਸਰਿੰਗ ਆਲ ਦੋਜ਼ ਕੁਐਸਚਨਸ ਸੋ ਸਾਨੂੰ ਇੱਕ ਵਾਰੀ ਕਾਲ ਕਰਕੇ ਆਪਣੀਆਂ ਰਿਕੁਆਇਰਮੈਂਟਸ ਜ਼ਰੂਰ ਦੱਸੋ ਸੋ ਦੈਟ ਵੀ ਕੈਨ ਫਾਈਂਡ ਅ ਸੂਟੇਬਲ ਪ੍ਰੋਜੈਕਟ ਫੋਰ ਯੂ ਪ੍ਰੋਜੈਕਟਸ ਬਹੁਤ ਹੁੰਦੇ ਨੇ ਮਾਰਕੀਟ ਦੇ ਵਿੱਚ ਜਿੰਦਵੀਰ ਜੀ ਬਟ ਨਾਟ ਐਵਰੀ ਪ੍ਰੋਜੈਕਟ ਇਜ਼ ਯੂ ਨੋ ਦੈਟ ਫਿਟਸ ਯੂਅਰ ਰਿਕੁਆਇਰਮੈਂਟਸ ਸੋ ਪਲੀਜ਼ ਸਾਨੂੰ ਕਾਲ ਕਰੋ 100 acres ਰਿਅਲਟੀ ਤੋਂ ਕਿਸੇ ਵੀ ਰਿਅਲਟਰ ਨੂੰ ਜਾਂ ਫਿਰ ਕਾਲ ਕਰੋ 905-929-3000 ਫੋਰ ਇਨਫੋਰਮੇਸ਼ਨ ਔਨ ਐਨੀ ਆਫ ਦੋਜ਼ ਪ੍ਰੋਜੈਕਟ ਜਿਹੜੇ ਸਾਡੇ ਕੋਲ 2 to 3 ਹਫ਼ਤੇ ਦੇ ਵਿੱਚ ਅੱਗੇ ਲਾਈਨਡ ਅਪ ਨੇ
ਠੀਕ ਹੈ ਜੀ ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਟੀਮ 100 acres ਜਿਸ ਤਰ੍ਹਾਂ ਕਿ ਜਸਪ੍ਰੀਤ ਜੀ ਨੇ ਬਹੁਤ ਡਿਟੇਲ ਦੇ ਵਿੱਚ ਥੈਂਕ ਯੂ ਜੀ ਬੜੀ ਵਧੀਆ ਜਾਣਕਾਰੀ ਸਾਰੀ ਅੱਜ ਡਿਟੇਲ ਤੁਸੀਂ ਦੱਸੀ ਹੈ ਔਰ ਨੰਬਰ ਮੈਂ ਚਾਹਾਂਗਾ ਇੱਕ ਵਾਰੀ ਫਿਰ ਦੱਸ ਦਿਓ ਕੁਝ ਹੋਰ ਕੁਇਕਲੀ ਐਡ ਕਰਨਾ ਚਾਹੋ ਵੀ ਕਰ ਦਿਓ ਨੰਬਰ ਇੱਕ ਵਾਰੀ ਫਿਰ ਟੀਮ 100 acres ਦਾ
905-929-3000-905-929-3000
ਥੈਂਕ ਯੂ ਸੋ ਮਚ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਜੀ
ਥੈਂਕ ਯੂ ਸੋ ਮਚ ਯੁਧਵੀਰ ਜੀ
ਥੈਂਕ ਯੂ ਜੀ ਟੀਮ 100 acres ਸਾਡੇ ਪ੍ਰੋਗਰਾਮ ਦੇ ਮੇਨ ਸਪੋਂਸਰ ਹੁਸੈਨ ਸਾਹਿਬ ਆਪ ਆਉਂਦੇ ਹੋ ਰਹੇ ਹੁਸੈਨ ਸਾਹਿਬ ਗੋ ਐਡ
ਗੁੱਡ ਮਾਰਨਿੰਗ ਸਰ
ਗੁੱਡ ਮਾਰਨਿੰਗ ਹੁਸੈਨ ਸਾਹਿਬ
ਸਭ ਕੋ ਲੋਹੜੀ ਕੀ ਬਹੁਤ ਬਹੁਤ ਮੁਬਾਰਕਬਾਦ
ਥੈਂਕ ਯੂ ਸਰ ਆਪਕੋ ਵੀ ਲੋਹੜੀ ਕੀ ਔਰ ਆਪਕੇ ਪਰਿਵਾਰ ਕੋ ਵੀ ਬਹੁਤ ਬਹੁਤ ਮੁਬਾਰਕਬਾਦ
ਔਰ ਕੀਪ ਗੋਇੰਗ ਗੁੱਡ ਵਰਕ ਐਂਡ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਵੈਰੀ ਮਚ ਟੇਕਿੰਗ ਮਾਈ ਕਾਲ
ਥੈਂਕ ਯੂ ਆਪਕਾ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਬਾਏ ਬਾਏ ਹਾਂਜੀ ਅਸੀਂ ਅਗਲੀ ਕਾਲ ਨਾਲ ਵਧਾਂਗੇ ਜੀ ਅਨਿਲ ਜੀ ਆਪ ਆਉਂਦੇ ਰਹੇ ਅਨਿਲ ਜੀ ਗੋ ਐਡ
ਯੁਧਵੀਰ ਜੀ ਸੁਪ੍ਰਭਾਤ ਜੀ ਮੈਂ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ ਯਸ਼ਵੀ ਸਪੋਰਟ ਔਰ ਮਕਰ ਸੰਕ੍ਰਾਂਤੀ ਔਰ ਲੋਹੜੀ ਕੇ ਪਾਵਨ ਪਰਵ ਕੀ ਸਮਸਤ ਸਮਾਜ ਕੋ ਬਹੁਤ ਬਹੁਤ ਸ਼ੁਭਕਾਮਨਾ ਜੀ
ਥੈਂਕ ਯੂ ਸਰ ਆਪਕੋ ਵੀ ਬਹੁਤ ਬਹੁਤ ਸ਼ੁਭਕਾਮਨਾ ਹੈ ਲੋਹੜੀ ਕੀ ਔਰ ਮਕਰ ਸੰਕ੍ਰਾਂਤੀ ਕੀ ਆਪਕੋ ਬਹੁਤ ਬਹੁਤ ਮੁਬਾਰਕਬਾਦ
हाँ जितेंद्र जी, एक तो प्रश्न कल का मेरा अनुत्तरित है, अभी उसका जवाब मिल रहा है मुझे आपसे और विनय जी से, वो मैं तो प्रश्न दोहरा देता हूँ। और एक प्रश्न और भी है कि जब प्रश्न मेरा वो ये था कि कल क्योंकि खिचड़ी बनने वाली है वहां पर पंजाब के अंदर, किसी के पास भी कोई बिखरा सा रहेगा सारा कार्यक्रम, तो आपको क्या लगता है कि भविष्य में वहां पर क्या होने जा रहा है, कौन पार्टी बना सकती है, और यदि किसी के पास नहीं आती है तो कौन कौन आपस में मिल सकते हैं? ये मेरा प्रश्न कल का है, मैं दोबारा दोहरा रहा हूँ। और अब एक अलग से प्रश्न ये है कि जब सरकार जो कठोर प्रशासन होता है, दृढ़ प्रशासन, राष्ट्र और समाज को समर्पित प्रशासन जो होता है, उसकी मुख्य धारा क्या होनी चाहिए, क्या उनके विचार होने चाहिए आपके साथ से?
अच्छा, पहला के सवाल का जवाब तो हमने कल बिल्कुल दे दिया था, शायद आप मिस कर गए हैं। हमने कहा था कि जो समीकरण बन सकते हैं, जो नेचुरल अलायंस है, वो तो आम आदमी पार्टी और किसानों का है, क्योंकि इन दोनों की राय एक है। अलायंस होने वाला था लेकिन अलायंस होते होते टूट गया। सो अगर पोस्ट पोल इलेक्शन के रिजल्ट्स आते हैं, अगर मेजोरिटी जो लग रहा है, शायद किसी पार्टी को मेजोरिटी ना मिले, तो आम आदमी पार्टी और किसान आपस में समझौता कर सकते हैं इनका। दूसरा, जो बीजेपी और उनके जो एलाइज हैं, वो अकाली दल के साथ भी समझौता कर सकते हैं, पहले भी इकट्ठे थे, अब एक दूसरे के खिलाफ ज्यादा बात नहीं कर रहे हैं, तो वो भी नेचुरल एलाइज है, अकाली दल और बीजेपी, बीजेपी और उनके सारे साथी, तो वो एक अलायंस होता नजर आ रहा है। कांग्रेस को कोई सपोर्ट करेगा भी इस टाइम पे कहना मुश्किल है, क्योंकि बीजेपी या अकाली दल की सपोर्ट उनको मिलनी मुश्किल है। आम आदमी पार्टी और कांग्रेस, बाकी सियासत में कुछ भी हो सकता है। बाहर से समर्थन, जब पहली बार दिल्ली में सरकार बनी थी आम आदमी पार्टी की, तो कांग्रेस ने बाहरी समर्थन दिया था, अब इस बार वो देंगे वो मुश्किल लग रहा है पंजाब में इनका वो अलायंस। तो ये दो चीजें हैं। दूसरा, आपने पूछा कि क्या सरकार की क्या सोच होनी चाहिए किसी के देश के लिए। सर, दो ही चीजें इंपॉर्टेंट है, बात वो करे सरकार जो देश हित में हो और जो जनहित में हो, तीसरी कोई चीज चाहिए नहीं है। तो अगर हर पॉलिसी जो सरकार इंप्लीमेंट करे वो देश हित में और जनहित में है, बात खत्म। जी,
लेकिन एक चीज और भी है ना, देखिए प्रशासन की जो निर्णय लेने की क्षमता है, क्योंकि आप जब वो यदि पलटने लग जाए, क्योंकि आप देखिए आज जैसे एक उदाहरण के लिए मैं एक बात बोल रहा हूँ कि जैसे जो वैक्सीनेशन है ये राष्ट्र हित में है, सरकार वैसे तो बहुत सारे नियम कानून और चीजें बना देती है, तो इसके ऊपर सरकार वोट की राजनीति से बाहर आके कठोर निर्णय क्यों नहीं ले रही है?
नहीं, मैं बता देता हूँ उसका कारण क्या है कि ये पलटे नहीं है, ये डिसीजन तो सरकार लेगी। जो बॉर्डर पर मैंडेटरी वैक्सीनेशन का मामला है, वो सरकार ने, देखिए आज उन्होंने 50% उसको टेक बैक किया है। जो आज भी अमेरिकन अगर ट्रक ड्राइवर वहां से आना चाहते हैं तो उनको नहीं अलाउ किया जाएगा, उनको क्वारंटाइन करना पड़ेगा 14 दिन। जो कनेडियन ट्रक ड्राइवर हैं उनके लिए उन्होंने इसको पोस्टपोन किया है डेट को, इस सैटरडे को। कारण यह है कि सप्लाई चेन्स पहले ही बड़ी अफेक्टेड हैं और ज्यादा इसका असर ना पड़े, इसलिए उन्होंने कुछ देर के लिए इसको पोस्टपोन कर दिया। अब एक म्यूचुअल डेट एग्री होगी जो ट्रकिंग एसोसिएशन है और जो सरकार है, और उस म्यूचुअल डेट पर इसको लागू कर दिया जाएगा, बिल्कुल किया जाएगा इसको लागू। ठीक है जी।
हाँ युधि जी, एक चीज और, ये जो जब ना जो नागरिक होते हैं, जब नागरिकों को मात्र अपने अधिकारों का बोध रहे, कर्तव्यों का बोध भूल जाए, तो उस स्थिति में सरकार को क्या करना चाहिए और समाज को क्या करना चाहिए?
नहीं, वो स्थिति तो हमारे इंडिया पाकिस्तान में आई हुई है कि हमें अपने अधिकारों का बोध है पर कर्तव्य का नहीं है, इस कारण आज हम वहां पर जो हो रहा है हम भुगत रहे हैं और हम यहां आ गए हैं। तो इसमें सरकार के करने से पहले नागरिकों में पहले अवेयरनेस आनी चाहिए, इसमें सोशल ऑर्गेनाइजेशन का, रिलीजियस ऑर्गेनाइजेशंस का, सोशल लीडर्स का, इवन पॉलिटिकल लीडर्स फॉर दैट मैटर, और मीडिया का, इन सभी का बहुत इंपॉर्टेंट रोल रहता है टू ब्रिंग अवेयरनेस। तो अगर वो आएगी तो फिर अपने आप आपको अपने जो कर्तव्य हैं वो आपको याद रहेंगे और आप फिर सही समाज में जो है वो तब्दीली ला सकते हैं। जो पॉलिटिकल लीडर्स हैं वो कई बार सोचते हैं कि नहीं है तो अच्छा है, उनके लिए ये अच्छा रहता है। आज देखो बहुत सारे ऐसे लोग होते हैं, मुझे याद है एक वो बात, पाकिस्तान में एक टीवी शो में देख रहा था, उनके टॉक शोज में देखता रहता हूँ, अखबारें उनकी पढ़ता रहता हूँ, तो वहां एक उसने बोला कि भाई एक बंदा बाहर से आया, तो जो वहां का जो जागीरदार था, वहां का लोकल लीडर भी था, पॉलिटिकल लीडर भी था, वो उसको ले गया, उसने अपनी जमीन जायदाद बड़ा कुछ दिखाया, वहां बड़े सारे लोग नौकर चाकर भागे फिर रहे थे, और ये बात पाकिस्तान नहीं इंडिया में भी यही है, बिहार में चले जाइए, बिहार यूपी कर्नाटका इवन पंजाब में भी फॉर दैट मैटर, तो दोनों जगह ये बात इंडिया पाकिस्तान में लागू होती है। तो उसने बोला कि भाई ये इतने लोग हैं, ये अनपढ़ हैं, ये सब है भाई, इनको मेरे ख्याल से मुझे पता लग गया कि पाकिस्तान को हमें करना क्या है। तो उसने कहा क्या करना है, उसने कहा भाई इन सब लोगों को आप पढ़ाई करवाएं। वो तो कहते हैं जी पढ़ाई करवा देंगे, अगर इनको पढ़ाई कर देंगे तो करवा देंगे तो फिर हमें थोड़ी वोट डालेंगे। सो दैट इज एन इश्यू। बहुत शुक्रिया, थैंक यू, थैंक यू। अगले सवाल बात दें जी, परविंदर जी तुम ऑन दे रहो, परविंदर जी गो अहेड।
जतवीर जी सत श्रीकाल जी।
सत श्रीकाल जी परविंदर जी।
ਜਦਵੀਰ ਜੀ ਇਹ ਜਿਹੜਾ ਤੁਸੀਂ ਹੁਣੇ ਕਹਿ ਰਹੇ ਕਿ ਬਾਰਡਰ ਕਰੋਸਿੰਗ ਦਾ, ਇਹ ਸਾਨੂੰ ਈਮੇਲਾਂ ਆ ਗਈਆਂ ਜੀ ਕਿ 22 ਜਨਵਰੀ ਤੋਂ ਬਾਅਦ ਹੈਵ ਟੂ ਸਾਨੂੰ ਡਬਲ ਵੈਕਸੀਨੇਸ਼ਨ ਦਾ ਪ੍ਰੂਫ ਦੇਣਾ ਪੈਣਾ ਤਾਂ ਅਸੀਂ ਬਾਰਡਰ ਕਰੋਸ ਕਰ ਸਕਦੇ ਹਾਂ ਜੀ।
ਉਹ ਕੈਨੇਡੀਅਨ ਸਾਈਡ ਨਹੀਂ ਹੋਏਗਾ ਜੀ, ਉਹ US ਸਾਈਡ ਹੈ, ਕੈਨੇਡਾ ਸਾਈਡ ਦੇ ਉੱਤੇ ਇਹ ਹਜੇ
US ਸਾਈਡ, ਹਾਂਜੀ US
ਹਾਂ US ਸਾਈਡ ਤੇ ਹੋਏਗਾ ਤੁਹਾਨੂੰ, ਲੇਕਿਨ ਤੁਹਾਨੂੰ ਉੱਥੇ ਜਦ ਤੁਸੀਂ ਵਾਪਸ ਆਓਗੇ ਨਾ ਕੈਨੇਡੀਅਨ ਸਾਈਡ ਤੋਂ, ਤੇ ਕੈਨੇਡੀਅਨ ਸਾਈਡ ਤੋਂ ਤੁਸੀਂ ਇੱਥੇ ਕੈਨੇਡੀਅਨ ਹੋ ਪਰਵਿੰਦਰ ਜੀ, ਕੈਨੇਡਾ ਚ ਰਹਿੰਦੇ ਹੋ?
ਹਾਂਜੀ ਹਾਂਜੀ ਹਾਂਜੀ।
ਹਾਂ ਤੇ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਜਾਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹੋ, ਤੇ ਜਿਹੜੀਆਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਹੈਗੀਆਂ ਨੇ ਉਹ ਇਸ ਸੈਟਰਡੇ ਦੀ ਡੈਡਲਾਈਨ ਸੀਗੀ, ਉਹ ਹਜੇ ਫਿਲਹਾਲ ਉਹ ਨਵੀਂ ਡੈਡਲਾਈਨ ਆਏਗੀ, ਉਹ ਪੋਸਟਪੋਨ ਹੋ ਗਈ ਹੈ। ਬਟ ਪੋਸਟਪੋਨ ਹੋਈ ਹੈ, ਬਿਹਤਰ ਹੈ। ਹਾਂਜੀ
ਜਦੋਂ ਅਮਰੀਕਾ ਨਹੀਂ ਜਾ ਸਕਾਂਗੇ ਤੇ ਵਾਪਸ ਕਿੱਦਾਂ ਆਉਣਾ?
ਹਾਂ ਨਹੀਂ ਪਰ ਨਹੀਂ ਉੱਥੇ ਜਾ ਸਕਦੇ ਹੋ, ਕੁਆਰੰਟਾਈਨ ਕਰਨਾ ਪਏਗਾ ਤੁਹਾਨੂੰ ਉੱਥੇ। ਜਿਹੜਾ ਵਾਪਸ ਹੈ, ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ ਕਿ ਜਿਹੜਾ ਵਾਪਸੀ ਜਿਹੜੀ ਉਹ ਹੈ ਆਪਣੀ ਵਾਪਸੀ ਹੈ ਉਹ ਕੈਨੇਡੀਅਨ ਬਾਰਡਰ ਏਜੰਸੀ ਦੇ ਹੱਥ ਵਿੱਚ ਹੈ, ਉਹਨਾਂ ਉਹ ਤੁਹਾਨੂੰ ਐਗਜ਼ੈਮਟ ਹੁਣ ਕਰ ਦੇਣਗੇ। ਲੇਕਿਨ ਬਿਹਤਰ ਹੈ ਕਿ ਸਰ ਦੋਨੋਂ ਵੈਕਸੀਨ ਜਿਹੜੀਆਂ ਜੇ ਕਿਸੇ ਨੇ ਨਹੀਂ ਲਵਾਈਆਂ ਤਾਂ ਉਹ ਉਹਨਾਂ ਨੂੰ ਲਗਵਾ ਲੈਣੀਆਂ ਚਾਹੀਦੀਆਂ ਹੈਗੀਆਂ। ਇਹ ਸਰਕਾਰ ਇਹੀ ਉਹ ਕਹਿੰਦੇ ਐਜੂਕੇਸ਼ਨ ਦੇ ਜ਼ਰੀਏ ਅਸੀਂ ਲਗਵਾਓਗੇ, ਅਤੇ ਹਾਲਾਂਕਿ ਮੈਨੂੰ ਪਤਾ, ਮੈਂ ਅੱਜ ਸਵੇਰੇ ਇੱਕ ਲੇਡੀ ਟਰੱਕ ਡਰਾਈਵਰ ਸੀ, ਉਹਦੀ ਇੰਟਰਵਿਊ ਦੇਖ ਰਿਹਾ ਸੀਗਾ, ਉਹ ਲੇਡੀ ਟਰੱਕ ਡਰਾਈਵਰ ਕਹਿ ਰਹੀ ਸੀਗੀ ਅੱਜ ਕਿ ਮੈਂ ਵੈਕਸੀਨ ਨਾ ਲਗਵਾਈ ਹੈ ਨਾ ਲਗਵਾਉਣੀ ਹੈ। ਉਹ ਕਹਿੰਦੀ ਹੈ ਕਿ ਮੈਂ ਆਪਣੇ ਮੇਰਾ ਘਰ ਮੈਂ ਕਿੱਥੇ ਜਾਂਦੀ ਹਾਂ, ਮੈਂ ਆਪਣੇ ਟਰੱਕ 'ਚ ਰਹਿੰਦੀ ਹਾਂ ਸਾਰਾ ਟਾਈਮ, ਘਰ ਆਉਂਦੀ ਹੈ। ਉਹ ਲੇਡੀ ਕਹਿ ਰਹੀ ਸੀ ਮੈਂ ਟਰੱਕ ਚਲਾਉਂਦੀ ਹਾਂ, ਮੇਰਾ ਹਸਬੈਂਡ ਵੀ ਟਰੱਕ ਹੀ ਚਲਾਉਂਦਾ, ਅਤੇ ਉਹ ਹਸਬੈਂਡ ਵੀ ਮੇਰਾ ਟਰੱਕ ਚਲਾਉਂਦਾ, ਅਸੀਂ ਹੱਥ ਧੋਂਦੇ ਹਾਂ, ਸਾਰਾ ਕੁਛ ਕਰਦੇ ਹਾਂ, 6 ਫੁੱਟ ਦੂਰ ਰਹਿੰਦੇ ਹਾਂ ਲੋਕਾਂ ਤੋਂ, ਅਤੇ ਉਹ ਕਹਿੰਦੀ ਵੀ ਮੈਂ ਤਾਂ ਨਹੀਂ ਲਗਵਾਉਣੀ ਵੈਕਸੀਨ। ਸੋ ਪਰ ਦੇਖੋ ਹੁਣ ਤਕਰੀਬਨ 12 ਤੋਂ 18 ਹਜ਼ਾਰ ਦੇ ਆਸ ਪਾਸ ਅਜੇ ਟਰੱਕ ਡਰਾਈਵਰਸ ਨੇ ਜਿਨ੍ਹਾਂ ਨੇ ਵੈਕਸੀਨਸ ਨਹੀਂ ਲਗਾਈਆਂ, ਔਰ ਸਪਲਾਈ ਚੇਨ ਦੇ ਵਿੱਚ ਇਹਦੀ ਵੱਡੀ ਦਿੱਕਤ ਆ ਸਕਦੀ ਹੈ, ਦੇਖਦੇ ਕੀ ਹੁੰਦਾ ਸਰ। ਥੈਂਕ ਯੂ,
ਠੀਕ ਹੈ, ਓਕੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਪਰਵਿੰਦਰ ਸਾਹਿਬ, ਥੈਂਕ ਯੂ ਜੀ। ਹਾਂਜੀ, ਔਰ ਅਗਲੀ ਕਾਲ ਵੱਧਦੇ ਹਾਂ ਜੀ, ਰਜਿੰਦਰ ਸਾਹਿਬ ਤੁਸੀਂ ਆਉਂਦੇ ਰਹੋ। ਹਾਂਜੀ ਰਜਿੰਦਰ ਜੀ ਗੋ ਐਡ।
ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਜਦੋਂ ਜੀ ਸੋਚਣ ਗੱਲ ਇਹ ਆ, ਦੇਖੋ ਇਸ ਵੇਲੇ ਤੇ ਕਹਿ ਰਿਹਾ ਜੇ ਅਗਰ 2 ਵੈਕਸੀਨੇ ਤੁਹਾਡੇ ਲੱਗੀਆਂ ਤਾਂ ਤੁਸੀਂ ਫੁੱਲੀ ਵੈਕਸੀਨੇ ਨਾਲ ਤੁਸੀਂ ਜਾ ਸਕਦੇ ਆ। ਹੁਣ ਇਹਨਾਂ ਨੇ ਬੂਸਟਰ ਸ਼ਾਟ ਦੀ ਗੱਲ ਕਰ ਲਈ, ਤੀਸਰੇ ਦੀ, ਸਾਰੇ ਚੌਥੇ ਦੀ ਵੀ ਗੱਲ ਚੱਲ ਰਹੀ ਆ। ਔਰ ਜੇ ਅਗਰ ਬੰਦੇ ਨੇ ਅੱਜ 2 ਲਵਾਈਆਂ ਤਾਂ ਉਹ ਫੁੱਲੀ ਵੈਕਸੀਨੇ ਦਾ ਜਾ ਸਕਦਾ। ਕੱਲ ਨੂੰ ਇਹ ਵੀ ਕਰ ਸਕਦੇ ਆ ਵੀ ਤੁਹਾਡੇ 3 ਨਹੀਂ ਲੱਗੀਆਂ ਤਾਂ ਤੁਸੀਂ ਤਾਂ ਨਹੀਂ ਜਾ ਸਕਦੇ। ਕੋਈ ਇਹਦੀ ਹੈ ਇਹਨਾਂ ਦੇ ਕੋਲ ਲਿਮਿਟ ਵੀ ਤੁਹਾਨੂੰ ਐਂਡ ਆਫ ਦੀ ਟਰਮ ਜਾਂ ਕਹਿ ਲਓ ਵੀ ਤੁਸੀਂ ਕਦੋਂ ਤਾਂ ਕਿੰਨੀਆਂ ਲਵਾਉਣੀਆਂ ਪੈਣਗੀਆਂ, ਉਹਨਾਂ ਨੂੰ ਹੀ ਫੁੱਲੀ ਵੈਕਸੀਨੇਟ ਮੰਨਿਆ ਜਾਊਗਾ। ਇਹ ਤਾਂ ਇੱਦਾਂ ਉਹਨਾਂ ਨੇ ਸਮੇਂ 'ਚ ਕਹਿਣਗੇ ਹੁਣ 4 ਲਵਾਓ, ਫਿਰ 5 ਲਵਾਓ, ਫਿਰ 6 ਲਵਾਓ, ਕਿਤੇ ਇਹਦਾ ਕੋਈ ਐਂਡ ਵੀ ਹੋਊਗਾ। ਚਾਹੇ ਇਹ ਵੀ ਤੁਹਾਨੂੰ ਕਹਿਣਗੇ ਵੀ ਹਾਂ ਤੁਹਾਨੂੰ ਨੀਡਲ ਲਵਾਉਣੀਆਂ ਪੈਣਗੀਆਂ ਰੈਸਟ ਆਫ ਯੋਰ ਲਾਈਫ, ਇਹ ਕੁਛ ਦੱਸਿਓ ਜ਼ਰੂਰ ਇਹਦੇ ਬਾਰੇ।
ਵੈਰੀ ਗੁੱਡ ਕੁਐਸਚਨ ਪਰਵਿੰਦਰ ਸਾਹਿਬ। ਦੇਖੋ ਇਸ ਤਰ੍ਹਾਂ ਆ ਕਿ ਅੱਜ ਦੀ ਤਾਜ਼ਾ ਖਬਰ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿੱਥੇ ਮੋਡਰਨਾ ਦੇ CEO ਨੇ ਪਹਿਲਾਂ ਕਿਹਾ ਸੀਗਾ, ਪਹਿਲਾਂ ਪੁਰਾਣੀ ਖਬਰ ਦੱਸ ਦਿੰਦਾ, ਇਹ ਸਾਡੇ ਮਿਡਵੀਕ ਦੇ ਫਰੰਟ ਪੇਜ ਤੇ ਮੋਡਰਨਾ ਦੇ CEO ਦਾ ਬਿਆਨ ਛਪਿਆ ਹੋਇਆ ਇਸ ਹਫ਼ਤੇ ਜਿਹੜਾ ਮਿਡਵੀਕ ਆ ਰਿਹਾ। ਮੋਡਰਨਾ ਦੇ CEO ਕਹਿ ਰਹੇ ਸੀਗੇ ਕਿ ਕੁਛ ਹਫ਼ਤਿਆਂ ਬਾਅਦ ਔਰ ਕੁਛ ਮਹੀਨਿਆਂ ਬਾਅਦ ਜਿਹੜਾ ਤੀਸਰੀ ਬੂਸਟਰ ਸ਼ਾਟ ਆ, ਉਹ ਤੀਸਰੇ ਬੂਸਟਰ ਸ਼ਾਟ ਦੀ ਗੱਲ ਕਰ ਰਹੇ ਸੀ, ਇਹਦਾ ਵੀ ਅਸਰ ਘਟਣਾ ਸ਼ੁਰੂ ਹੋ ਜਾਏਗਾ। ਸੋ ਚੌਥਾ ਬੂਸਟਰ ਸ਼ਾਟ ਜਿਹੜਾ ਹੈ ਉਹ ਸ਼ਾਇਦ ਲਗਵਾਉਣਾ ਪਏਗਾ। ਸੋ ਇਹ ਤੇ ਇਹ ਗੱਲਾਂ, ਔਰ ਇਜ਼ਰਾਈਲ ਦੇ ਵਿੱਚ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੈ ਉਹਨਾਂ ਨੂੰ ਚੌਥਾ ਬੂਸਟਰ ਸ਼ਾਟ ਦੇਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਦੇ ਵਿੱਚ, ਯੂਰਪ ਦੇ ਵਿੱਚ ਦਿੱਤਾ ਜਾ ਰਿਹਾ ਜਿਨ੍ਹਾਂ ਦੇ ਹੈਲਥ ਕੰਡੀਸ਼ਨ ਹੈਗੀਆਂ ਨੇ, ਉਹਨਾਂ ਨੂੰ ਚੌਥਾ ਬੂਸਟਰ ਸ਼ਾਟ ਵੀ ਦੇਣ ਦੀ ਗੱਲ ਹੋ ਰਹੀ ਹੈ। ਜਨਰਲ ਪਬਲਿਕ ਵਾਸਤੇ ਅੱਜ ਦੀ ਤਾਜ਼ਾ ਖਬਰ ਇਹ ਹੈ ਕਿ ਜਨਰਲ ਪਬਲਿਕ ਵਾਸਤੇ ਹੈਲਥ ਐਕਸਪਰਟ ਦਾ ਕਹਿਣਾ ਹਜੇ ਫਿਲਹਾਲ ਚੌਥੇ ਬੂਸਟਰ ਸ਼ਾਟ ਦੀ ਜਨਰਲ ਪਬਲਿਕ ਵਾਸਤੇ ਜ਼ਰੂਰਤ ਨਹੀਂ ਹੈ। ਹੁਣ ਟੂ ਸਪੈਸੀਫਿਕਲੀ ਐਡਰੈਸ ਯੋਰ ਕੁਐਸਚਨ, ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜਾ ਲਗਾਤਾਰ ਬੂਸਟਰ ਸ਼ਾਟ ਦੇਣ ਦੀ ਗੱਲ ਹੈ ਕਿ ਉਹ ਹੁਣ ਉਹ ਕਹਿ ਰਹੇ ਹਰੇਕ 4-6 ਮਹੀਨੇ ਬਾਅਦ ਦੇਣ ਦੀ ਹੁਣ ਗੱਲ ਮੋਡਰਨਾ ਦੇ CEO ਨੇ ਤਾਂ ਕਰ ਦਿੱਤੀ, ਪਰ ਹੁਣ ਕਈ ਜਿਹੜੇ ਐਕਸਪਰਟਸ ਨੇ ਉਹ ਇਹ ਕਹਿ ਰਹੇ ਨੇ ਕਿ ਜਨਾਬ ਇਹ ਪੋਸੀਬਲ ਨਹੀਂ ਹੈ, ਅਸੀਂ ਸਾਰੀ ਪਾਪੂਲੇਸ਼ਨ ਨੂੰ 4-5 ਕਿਉਂਕਿ ਹਰ 4-6 ਮਹੀਨੇ ਬਾਅਦ ਇੱਕ ਸ਼ਾਟ ਦਿੰਦੇ ਚਲੇ ਜਾਈਏ। ਉਹਦੀ ਬਜਾਏ ਉਹ ਕਹਿੰਦੇ ਕਿ ਜਿਹੜੇ ਕੋਈ ਜ਼ਿਆਦਾ ਬਜ਼ੁਰਗ ਨੇ ਜਾਂ ਜਿਨ੍ਹਾਂ ਦੇ ਹੈਲਥ ਕੰਡੀਸ਼ਨਸ ਨੇ ਉਹਨਾਂ ਨੂੰ ਤੁਸੀਂ ਸਿਲੈਕਟਿਵਲੀ ਬੂਸਟਰ ਸ਼ਾਟ ਦਿੰਦੇ ਰਹੋ, ਬਾਕੀਆਂ ਨੂੰ ਤੁਸੀਂ ਸਾਲ ਦਾ ਇੱਕ ਦੇਣਾ ਜਾਂ ਬਿਲਕੁਲ ਹੀ ਨਹੀਂ ਦੇਣਾ ਉਹ ਤੁਸੀਂ ਡਿਸਾਈਡ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਸੋ ਹਜੇ ਅਲੱਗ ਅਲੱਗ ਰਾਏ ਆ ਰਹੀ ਹੈ, ਸਰਕਾਰ ਕੀ ਫੈਸਲਾ ਲੈਂਦੀ ਹੈ ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ। ਪੈਂਡੈਮਿਕ ਜਿਹੜਾ ਹੈ ਇਹ ਹੁਣ ਐਂਡੈਮਿਕ, ਦੇਖੋ ਦੁਨੀਆ 'ਚ ਜਿੰਨੇ ਵੀ ਫਲੂ ਆਏ ਨੇ, ਜਿੰਨੇ ਵੀ ਪੈਂਡੈਮਿਕ ਆਏ ਨੇ, ਉਹ ਕਦੇ ਨਾ ਕਦੇ ਤਾਂ ਖਤਮ ਹੋਏ ਨੇ, ਠੀਕ ਹੈ। ਸੋ ਚਾਹੇ ਉਹ ਹਰਡ ਇਮਿਊਨਿਟੀ ਦੇ ਕਾਰਨ ਖਤਮ ਹੋ ਗਏ, ਚਾਹੇ ਵੈਕਸੀਨੇਸ਼ਨ ਬੜੇ ਮੈਸਿਵ ਲੈਵਲ 'ਤੇ ਹੋ ਗਈ ਉਹਦੇ ਨਾਲ ਹੋ ਗਏ ਖਤਮ, ਸੋ ਖਤਮ ਤਾਂ ਹੋਏ ਨੇ। ਇਹ ਪੈਂਡੈਮਿਕ ਐਂਡੈਮਿਕ ਕਦੋਂ ਬਣੇਗਾ, ਮਤਲਬ ਇਹ ਖਤਮ ਕਦੋਂ ਹੋਏਗਾ, ਇਹ